ਸਤਨਾਮ ਸ਼੍ਰੀ ਵਾਹਿਗੁਰੂ। ਹੇ ਰਵ, ਹੇ ਸਸ, ਹੇ ਕਰੁਣਾ ਨਿਦ, ਮੇਰੀ ਅਵੈ ਬਿਨਤੀ ਸੁਣ ਲੀਜੈ, ਔਰ ਨਾ ਮੰਗਤ ਹੋ ਤੁਮ ਤੇ ਕਸ਼। ਚਾਹਤ ਹੋ ਚਿਤ ਮੈਂ ਸੋਈ ਕੀਜੈ, ਸ਼ਾਸਤਰਨ ਸਿਉ ਅਤ ਹੀ ਰਨ ਪੀਤਰ, ਜੂਝ ਮਰੋ ਤੋ ਸਾਚ ਪਤੀਜੈ। ਸੰਤ ਸਹਾਇ ਸਦਾ ਜਗ ਮਾਏ, ਸੰਤ ਸਹਾਇ ਸਦਾ ਜਗ ਮਾਏ, ਕਿਰਪਾ ਕਰ ਸ਼ਾਮ ਇਹ ਵਰ ਦੀਜੈ। ਸੂਰਾ ਸੋ ਪਹਿਚਾਨੀਐ ਜੁਲਰ ਦੀਨ ਕਹੇਤ, ਪ੍ਰਜਾ ਪ੍ਰਜਾ ਕਟਮਰ ਅਬ ਹੋ ਨਾ ਛੱਡ ਖੇ। ਤੇਰੇ ਪਿਆਰ ਸਿੱਧ ਕੌਣ ਡੋਲਦੇ, ਧਰਤੀ ਬਸ਼ਕ ਡੋਲ, ਪਿਆਰ ਸਿੱਧ ਕੌਣ ਧਰਤੀ ਬਸ਼ਕ ਡੋਲ
ਜੇ, ਧਰਤੀ ਬਸ਼ਕ ਡੋਲ ਜੇ।
ਤੇਰੇ ਸਿੱਧ ਕੋਨਾ ਡੋਲ, ਸਿੱਧ ਕੋਨਾ ਡੋਲ, ਧਰਤੀ ਬਸ਼ਕ ਡੋਲ, ਤੇਰੇ ਪਿਆਰੇ ਸਿੱਧ ਕੋਨਾ ਡੋਲ, ਧਰਤੀ ਬਸ਼ਕ ਡੋਲ ਜੇ।
ਪਿਆਰੇ ਸਿੱਧ ਕੋ ਨਾ ਡੋਲ ਦੇ, ਧਰਤੀ ਬਸ਼ਕ
धरती बिशक दो मेरे प्यारे धरती बिशक दो मुझे प्यारे सिदकों दोज धरती बिशक डोल तेरे प्यारे सिदकों डोल धरती बिशक डोल ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਤਿਗੁਰ ਦੇ ਪਿਆਰ ਵਾਲੇ ਸਿੱਖ ਦੇਗਾਂ ਵਿੱਚ ਵਾਲੇ ਖਾ ਗਏ ਡੋਲੇ ਨਹੀਂ ਚਰਖੜੀਆਂ ਤੇ ਚੜ ਗਏ ਡੋਲੇ ਨਹੀਂ ਆਰਿਆਂ ਨਾਲ ਚੀਰੇ ਗਏ ਡੋਲੇ ਨਹੀਂ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋ ਗਏ ਡੋਲੇ ਨਹੀਂ ਰੰਗੇ ਹੋਏ ਗੁਰਸਿੱਖ ਉਹਨਾਂ ਦੀਆਂ ਵਡਿਆਈਆਂ ਕਰਨੇ ਆ ਅਸੀਂ ਵੀ ਅਰਦਾਸ ਕਰੀਏ ਸਤਿਗੁਰੂ ਉਹ ਵੀ ਸਿੱਖ ਸਨ ਤੇ ਲੋਕ ਅੱਜ ਸਾਨੂੰ ਵੀ ਸਿੱਖ ਕਹਿੰਦੇ ਨੇ ਐਸੀ ਬਖਸ਼ਿਸ਼ ਕਰੋ ਕਿ ਅਸੀਂ ਵੀ ਨਾ ਡੋਲੀਏ ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ ਐਸੀ ਕਿਰਪਾ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ ਸ਼ਿਵਕਾਰਾਂ ਵਾਲੀ ਗੰਦਗੀ ਕਾਮਾਂ ਵਾਂਗ ਫਰੋਲੇ ਸ਼ਿਵਕਾਰਾਂ ਵਾਲੀ ਗੰਦਗੀ ਕਾਮਾਂ ਵਾਂਗ ਫਰੋਲੇ ਕਿਰਪਾ ਕਰ ਦੇਵੋ, ਐਸੀ ਕਿਰਪਾ ਕਰ ਦੇਵੋ, ਐਸੀ ਕਿਰਪਾ ਕਰ ਦੇਵੋ, ਐਸੀ ਕਿਰਪਾ ਕਰ
ਦੇਵੋ,
ਹੱਥ ਦੇ ਕੇ ਰੱਖੀ ਮਾਂ, ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਂ, ਪੰਛੀ ਕੱਲਾ ਏ, ਪੰਛੀ ਮਨ ਰੂਪੀ ਪੰਛੀ, ਸ਼ਿਕਾਰੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਬਹੁਤ ਨੇ। ਇਹ ਪੰਛੀ ਕੱਲਾ ਏ, ਇਹਦੇ ਮਗਰ ਸ਼ਿਕਾਰੀ ਬਹੁਤ, ਇਹ ਪੰਛੀ ਕੱਲਾ ਏ, ਇਹਦੇ ਮਗਰ ਸ਼ਿਕਾਰੀ ਬਹੁਤ, ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣ, ਬੇੜਾ ਮੇਰੀ ਜਿੰਦੜੀ ਦਾ, ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣ, ਬੇੜਾ ਮੇਰੀ ਜਿੰਦੜੀ ਦਾ, ਖਾਦੀ ਇੱਕ ਗਰੀਬਾ ਰੱਖ ਹੋ ਰੱਖਣ ਹਾਰੇ। ਪਰਮ ਸਤਿਕਾਰਯੋਗ ਸਤਸੰਗ ਜੀ, ਰਸਨਾ ਪਵਿੱਤਰ ਕਰੋ, ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਸਤਿਗੁਰੂ ਦਾ ਸ਼ਬਦ ਸਾਡੇ ਹਿਰਦੇ ਚ ਵਸ ਜਾ, ਵਾਹਿਗੁਰੂ ਸਾਡੇ ਹਿਰਦੇ ਚ ਵਸ ਜਾ ਤੇ ਸਾਡੀ ਇੱਕ ਦਿਨ ਸੱਚਮੁੱਚ ਫਤਿਹ। ਦੋ ਘੰਟੇ ਹੀ, ਫਿਰ ਬਾਅਦ ਚ ਵੇਹਨੇ ਆ ਘੜੀਆਂ, ਸਮਾਪਤੀ ਕਦੋਂ ਹੋਏਗੀ, ਕਦੋਂ ਨਿਬੜੇਗਾ ਕੰਮ। ਅੱਜ ਆ ਗਿਆ ਮੈਂ, ਕੱਲ ਨੂੰ ਨਹੀਂ ਆਉਣਾ, ਪਰ ਜੇ ਸਾਨੂੰ ਘੰਟਾ ਦੋ ਘੰਟੇ ਰਸ ਆ ਰਿਹਾ, ਜੇ ਸਾਨੂੰ ਆਨੰਦ ਆ ਰਿਹਾ, ਜੇ ਸਾਨੂੰ ਗੁਰੂ ਦਾ ਬਚਨ ਕੋਈ ਚੰਗਾ ਲੱਗਦਾ ਹੈ ਤੇ ਮਨ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਸਤਿਗੁਰੂ ਬਖਸ਼ਿਸ਼ ਕਰਨ, ਰਹਿਮਤ ਕਰਨ। ਜਿੱਥੇ ਤਨ ਦੇ ਰੋਗ ਬੜੇ ਭਿਆਨਕ ਹਨ, ਤੇ ਮਨ ਦੇ ਰੋਗ ਉਦੋਂ ਵੀ ਭਿਆਨਕ ਨੇ। ਤਨ ਦੇ ਰੋਗਾਂ ਦੇ ਇਲਾਜ ਬਹੁਤ ਥਾਵਾਂ ਤੇ ਹੋ ਜਾਣਗੇ, ਬਹੁਤ ਵੈਦ ਡਾਕਟਰ ਬੈਠੇ ਨੇ ਤਨ ਦਾ ਇਲਾਜ ਕਰਨ ਵਾਲੇ, ਪਰ ਸਤਸੰਗ ਜੀ ਜਿਹੜਾ ਮਨ ਦਾ ਰੋਗੀ ਹੋਵੇ ਉਹ ਨਹੀਂ ਡਾਕਟਰ ਠੀਕ ਕਰ ਸਕਦਾ। ਉਹ ਹੱਥ ਖੜੇ ਕਰ ਦਿੰਦੇ ਨੇ, ਡਾਕਟਰ ਜਵਾਬ ਦੇ ਦਿੰਦੇ ਨੇ, ਉਹ ਤੇ ਫਿਰ ਇੱਕੋ ਹੀ ਥਾਂ ਹੈ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਸੱਚੇ ਪਾਤਸ਼ਾਹ ਨਾਮ ਦੀ ਦਵਾਈ ਦਿੰਦੇ ਨੇ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਪੂਰੇ ਵੈਦ ਨੇ, ਤੇ ਸਤਿਸੰਗ ਜੀ ਨਾਮ ਦੀ ਦਵਾਈ ਜਿਨ੍ਹਾਂ ਨੇ ਵਰਤ ਲਈ ਉਹ ਫਿਰ ਇਕੱਲੇ ਸਤਿਸੰਗਤ ਤਨ ਦੇ ਔਰ ਮਨ ਦੇ ਰੋਗ ਹੀ ਠੀਕ ਨਹੀਂ ਕਰਦੇ, ਸਤਿਗੁਰੂ ਜਮਾਂ ਦੀਆਂ ਫਾਹੀਆਂ ਤੋਂ ਵੀ ਬਚਾ ਲੈਂਦੇ ਨੇ। ਉਹ ਜਮਾਂ ਦੀਆਂ ਫਾਹੀਆਂ ਤੋਂ ਵੀ ਬਚ ਜਾਂਦੇ ਆ ਜਹਿ ਸਾਧੂ ਗੋਬਿੰਦ ਭਜਨ। ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ। ਜਿੱਥੇ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਨਾ ਨਾਮ, ਜਿੱਥੇ ਬੰਦਗੀ ਹੈ, ਜਿੱਥੇ ਸੇਵਾ ਸਿਮਰਨ ਵਾਲੇ ਭਜਨੀਕ ਗੁਰਮੁਖ ਪਿਆਰੇ ਬੈਠੇ ਨੇ, ਉੱਥੇ ਤੇ ਜਮਾਂ ਨੂੰ ਹੁਕਮ ਹੈ ਧਰਮ ਰਾਜ ਦਾ ਕਿ ਉੱਥੇ ਨਾ ਜਾਇਓ ਜਿੱਥੇ ਰੱਬ ਦੇ ਪਿਆਰੇ ਬੈਠੇ ਆ, ਜਿੱਥੇ ਭਜਨ ਕਰਨ ਵਾਲੇ ਬੈਠੇ ਨੇ, ਜਿੱਥੇ ਸੇਵਾ ਸਿਮਰਨ ਕਰਨ ਵਾਲੇ ਨੇ। ਇਹ ਦੂਤੋ ਬੱਦੀ ਤੇ ਮਰ ਜਾਓਗੇ ਨੇੜੇ ਨਾ ਜਾਇਓ, ਦੂਤੋ ਬੱਦੀ ਤੇ ਮਰ ਜਾਓਗੇ ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ। ਕਹਿੰਦੇ ਲੇਖਾ ਤੇ ਹੁੰਦਾ ਬੜਾ ਵੱਡਾ, ਜੇ ਹਿਸਾਬ ਕਿਤਾਬ ਹੋਣ ਲੱਗ ਜਾ ਫਿਰ ਤੇ ਅਸੀਂ ਹਾਰੇ ਹੀ ਹਾਰੇ ਆ, ਫੇਲ ਹੀ ਆ।
24 ਘੰਟਿਆਂ ਤੋਂ ਕਿੰਨਾ ਕੁ ਸਮਾਂ ਬੰਦਗੀ ਚ ਲਾਉਂਦੇ ਆ, ਫੇਲੀਆਂ ਫਿਰਦੇ। ਇਸੇ ਕਰਕੇ ਲੇਖੇ ਕਤ ਹੈ ਨਾ ਛੁੱਟੀ ਆ ਖਿਨ ਖਿਨ ਭੁੱਲਣ ਹਾਰ, ਲੇਖਾ ਤੇ ਕਰੋ ਹੀ ਨਾ ਬਸ ਪਾੜ ਦਿਓ ਇਹਨੂੰ, ਜੇ ਹਿਸਾਬ ਕਿਤਾਬ ਕਰਾਂਗੇ ਫਿਰ ਤੇ ਅਸੀਂ ਹਾਰੇ ਹੀ ਹਾਰੇ ਹਾਂ। ਗੁਰਮੁਖੋ ਸੰਗਤ, ਕਹਿੰਦੇ ਰੱਬ ਦੇ ਪਿਆਰਿਆਂ ਨੇ ਪਾੜ ਦਿੱਤਾ ਲੇਖਾ ਤੇ ਧਰਮ ਰਾਜੇ ਦੀ ਵੀ ਪੇਸ਼ ਨਹੀਂ, ਉਹ ਵੀ ਨਹੀਂ ਕੁਝ ਕਰ ਸਕਦਾ। ਜਿੱਥੇ ਕੋਈ ਕਮਾਈ ਵਾਲਾ ਖੜ ਜਾਏ ਆ ਕੇ ਧਿਰ ਬਣ ਜਾਏ, ਅਸੀਂ ਆਨੇ ਆ ਮਾਇਆ ਵਾਲਿਆਂ ਨਾਲ ਪ੍ਰੇਮ ਪਾ ਕੇ ਰੱਖੋ ਸਾਡੀ ਧਿਰ ਨੇ, ਵੱਡਾ ਬੰਦਾ ਧਿਰ ਹੈ ਸਾਡੀ, ਇਹਦੇ ਨਾਲ ਆੜੀ ਰੱਖੋ। ਗੁਰਮੁਖੋ ਦਰਗਾਹ ਵਿੱਚ ਧਿਰ ਸਾਧੂਆਂ ਦੀ ਹੁੰਦੀ, ਉਹ ਧਿਰ ਬਣ ਜਾਂਦੇ। ਧਰਮ ਰਾਜੇ ਦੀ ਪੇਸ਼ ਨਾ ਹੋਈ ਜਾਵੇ ਸਾਧੂਆਂ ਨੇ ਧਰਮ ਰਾਜੇ ਦੀ ਪੇਸ਼ ਨਾ ਜਾਵੇ, ਲੇਖਾ ਪਾੜਿਆ ਸਾਧੂਆਂ ਹੋਵੇ, ਜਿੱਥੇ ਰੱਬ ਦੇ ਪਿਆਰੇ ਬਹਿੰਦੇ ਹੋਣ, ਜੇ ਉਹਨਾਂ ਦੀ ਸਭਾ ਵਿੱਚ ਜਾ ਕੇ ਬਹਿ ਜਾਈਏ ਤੇ ਕਹਿੰਦੇ ਧਰਮ ਰਾਜ ਦਾ ਡਰ ਹੀ ਨਹੀਂ ਰਹਿ ਜਾਂਦਾ। ਲੇਖਾ ਪਾੜ ਦੇਣ ਰੱਬ ਦੇ ਪਿਆਰੇ ਤੇ ਉੱਥੇ ਧਰਮ ਰਾਜ ਵੀ ਕੁਛ ਨਹੀਂ ਕਰ ਸਕਦਾ। ਤੇ ਹਿਸਾਬ ਕਿਤਾਬ ਤੇ ਗੁਰਮੁਖੋ ਹੋਣਾ ਹੈ, ਚੰਗੇ ਮਾੜੇ ਕਰਮ ਜੋ ਸਭ ਕੁਝ ਅੱਜ ਹੋ ਰਿਹਾ ਉਹ ਲਿਖੇ ਜਾ ਰਹੇ ਨੇ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਜੋ ਅੱਜ ਕਰ ਰਹੇ ਆ ਇਹ ਭੋਗਣਾ ਪੈਣਾ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਵੀ ਗੁਰਮੁਖੋ ਹੱਸ ਕੇ ਭੋਗ ਲੈਣਾ ਚਾਹੀਦਾ, ਅਰਦਾਸਾਂ ਕਰਾਉਂਦੇ ਆ ਫਿਰ ਉਹ ਜਮਾਂ ਹੋ ਹੀ ਜਾਂਦਾ, ਫਿਰ ਇੱਕ ਦਿਨ ਇਕੱਠਾ ਹੀ ਭੋਗਣਾ ਪਊ। ਆਖੋ ਸਰਨਾ, ਜੇ ਕੋਈ ਕਰਮ ਆ ਜਾ ਤੇ ਹੱਸ ਕੇ ਭੋਗ ਲੈਣਾ ਚਾਹੀਦਾ, ਅਰਦਾਸ ਕਰਨੇ ਆ ਕੱਟਿਆ ਜਾਂਦਾ ਫਿਰ ਪਿੱਛੇ ਲੱਗ ਜਾਂਦਾ ਜਾ ਕੇ ਉਹ ਫਿਰ ਇਕੱਠਾ ਹੋ ਜਾਂਦਾ ਹੱਸ ਕੇ। ਤੇ ਇੱਕੋ ਇੱਕ ਜਗ੍ਹਾ ਇਹ ਆ ਸਾਧ ਸੰਗਤ ਜਿੱਥੇ ਕਿਰਪਾ ਹੋ ਜਾਂਦੀ ਹੈ, ਇੱਕੋ ਹੀ ਦਾਰੇ ਮਸਤਕ ਲਾ ਦਿਓ ਮਰ ਦੇ ਚਰਨਾਂ ਵਿੱਚ ਆ ਕੇ, ਮੋਰ ਦੇ ਅੱਖਰ ਹੁੰਦੇ ਨੇ ਪੁੱਠੇ ਕਾਗਜ਼ ਤੇ ਲਾ ਦਿਓ ਸਿੱਧੇ ਹੋ ਜਾਂਦੇ ਨੇ, ਉੱਦਾਂ ਪੜੇ ਹੀ ਨਹੀਂ ਜਾਂਦੇ। ਬਸ ਸੰਗਤ ਵਿੱਚ ਆ ਜਾਓ, ਮੱਥਾ ਟੇਕੋ, ਸੰਗਤ ਦੀ ਧੂੜ ਮੱਥੇ ਨਾ ਲੱਗੇ, ਇੱਕੋ ਹੀ ਦੁਆਰਾ ਫਿਰ। ਇਹ ਦੁਆਰਾ ਬਾਬੇ ਨਾਨਕ ਦਾ ਇੱਥੇ ਭਾਗ ਜਗਾਏ ਜਾਂਦੇ ਨੇ, ਦੁਆਰਾ ਸਤਿਗੁਰੂ ਨਾਨਕ ਦਾ ਭਾਗ ਜਗਾਏ ਜਾਂਦੇ ਨੇ,
ਦੁਆਰਾ ਬਾਬੇ ਨਾਨਕ ਦਾ ਇੱਥੇ ਭਾਗ ਜਗਾਏ ਜਾਂਦੇ ਨੇ, ਦੁਆਰਾ ਬਾਬੇ ਨਾਨਕ ਦਾ ਭਾਗ ਜਗਾਏ ਜਾਂਦੇ ਨੇ,
ਬੜੇ ਲੋਕ ਦੁਖੀ। ਕਈ ਪਿਓ ਨੇ ਜਿਨ੍ਹਾਂ ਦਾ ਹੈ ਹੀ ਨਹੀਂ ਕੋਈ, ਤੇ ਅੱਜ ਸੰਸਾਰ ਚ ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦੇ ਹੈ ਬਹੁਤ ਨੇ, ਬਣਦਾ ਨਹੀਂ ਕੋਈ। ਪੁੱਤਰ ਭਤੀਜੇ ਬੜੇ ਨੇ, ਚਾਚੇ ਤਾਏ, ਬਣਦਾ ਕੋਈ ਵੀ ਨਹੀਂ, ਬਹੁਤੇ ਉਹ ਨੇ। ਇਹ ਦੁਆਰਾ ਸਤਿਗੁਰ ਨਾਨਕ ਦਾ ਇੱਥੇ ਭਾਗ ਜਗਾਏ ਜਾਂਦੇ ਨੇ, ਦੁਨੀਆਂ ਦੇ ਸਤਾਏ ਲੋਕ ਇੱਥੇ, ਦੁਨੀਆਂ ਦੇ ਸਤਾਏ ਲੋਕ ਇੱਥੇ, ਸਭ ਚਰਨੀ ਲਾਏ ਜਾਂਦੇ ਨੇ, ਦੁਨੀਆਂ ਦੇ ਸਤਾਏ ਲੋਕ ਇੱਥੇ ਸਭ ਚਰਨੀ ਲਾਏ ਜਾਂਦੇ ਨੇ,
ਦੁਨੀਆਂ ਦੇ ਸਤਾਏ ਲੋਕ ਇੱਥੇ ਸਭ ਚਰਨੀ ਲਾਏ ਜਾਂਦੇ ਨੇ, ਦੁਨੀਆਂ ਦੇ ਸਤਾਏ ਲੋਕ ਇੱਥੇ ਸਭ ਚਰਨੀ ਲਾਏ ਜਾਂਦੇ ਨੇ,
ਖੰਡ ਚ ਪਹੁੰਚਾਏ ਜਾਂਦੇ ਨੇ, ਲੈ ਕੇ ਆ ਜਾਵੇ ਸੱਚ ਖੰਡ ਚ ਪਹੁੰਚਾਏ ਜਾਂਦੇ ਨੇ,
ਲੈ ਕੇ ਆ ਜਾਵੇ ਸੱਚ ਖੰਡ ਚ ਪਹੁੰਚਾਏ ਜਾਂਦੇ ਨੇ,
ਕੋਈ ਸਰਦਾ ਲੈ ਕੇ ਆ ਜਾਵੇ ਸੱਚ लख ले आवे दो लख ले आवे पांच लख ले आवे शरदा लेके आ जावे बस वो सचखंड च पचाए जांदे ने गुरमुखो उन्हां वास्ते आ धरती कोई स्वर्ग बन जांदी है जेडे शरदा लेके आ जाण।
सात श्री अकाल
ये द्वारा सतगुरु नानक दा इत्थे भाग च गाए जांदे ने। बहुत लोग ने ऐसे करोड़ां दे मालक सन, बथेरी जायदाद सी, बहुत सोने मकान सब कुछ सी, पर मन दी शांति नहीं सी। जदों गुरु वाले बने शरदा लैके आ गए, सच्चे पातशाह ने मेहर कीती, अमृत दी दात मिल गई, गुरु दे चरणा नाल जुड़ गए, ਉਹ ਆਖਣ ਲੱਗੇ ਹੁਣ ਸਵਰਗ ਵੇਖਿਆ ਖੁਸ਼ਹਾਲਾ, ਹੁਣ ਸੱਚਖੰਡ ਬਸ ਮਿਲ ਗਿਆ, ਹੁਣ ਆਇਆ ਰਸ। ਅੱਗੇ ਜ਼ਿੰਦਗੀ ਫਿੱਕੀ ਫਿੱਕੀ ਸੀ, ਅੱਗੇ ਜੀਵਨ ਫਿੱਕਾ ਫਿੱਕਾ ਸੀ, ਤੇ ਕੋਈ ਸ਼ਰਧਾ ਭਾਵਨਾ ਬਣਾ ਕੇ ਆ ਜਾਵੇ। ਮਰਜ ਮੇਰ ਕਰਦੇ ਨੇ ਸਤਿਗੁਰ ਨਾਨਕ ਲੇਖ ਲਿਖਦਾ, ਹੱਥ ਕਲਮ ਮਿਹਰ ਵਾਲੀ ਫੜ ਕੇ, ਮਿਹਰ ਵਾਲੀ ਕਲਮ ਫੜ ਕੇ ਸੱਚੇ ਪਾਤਸ਼ਾਹ ਲੇਖ ਲਿਖਦੇ ਨੇ, ਤੇ ਉਹ ਸਾਗਰਾਂ ਤੋਂ ਪਾਰ ਹੋ ਗਏ।
ਜਿਨ੍ਹਾਂ ਲੇਖ ਲਿਖਾ ਲੈ ਨੇ ਖੜ ਕੇ ਸਾਗਰਾਂ ਤੋਂ ਪਾਰ ਹੋ ਗਏ, ਜਿਨ੍ਹਾਂ ਲੇਖ ਲਿਖਾ ਲੈ ਨੇ ਖੜ ਕੇ ਸਾਗਰਾਂ ਤੋਂ ਪਾਰ ਹੋ ਗਏ, ਜਿਨ੍ਹਾਂ ਲੇਖ ਲਿਖਾਏ ਨੇ ਖੜ ਕੇ ਸਤਿਗੁਰਾਂ ਤੋਂ ਪਾਰ ਹੋ ਗਏ, ਸਤਿਗੁਰ ਨਾਨਕ ਲੇਖ ਲਿਖਦਾ ਹੱਥ ਕਲਮ ਮਿਹਰ ਵਾਲੀ ਫੜ ਕੇ, ਸਤਿਗੁਰ ਨਾਨਕ ਲੇਖ ਲਿਖਦਾ ਹੱਥ ਕਲਮ ਵਾਲੀ ਫੜ ਕੇ ਸਤਿਗੁਰ ਨਾਨਕ ਲੇਖ ਲਿਖਦਾ ਹੱਥ ਕਲਮ ਮਿਹਰ ਵਾਲੀ ਫੜ ਕੇ ਸਤਿਗੁਰ ਨਾਨਕ ਲੇਖ ਲਿਖਦਾ ਹੱਥ ਕਲਮ ਮਿਹਰ ਵਾਲੀ ਫੜ ਕੇ ਸਤਿਗੁਰ ਨਾਨਕ ਲੇਖ ਲਿਖਦਾ ਕਲਮ ਮਿਹਰ ਵਾਲੀ ਫੜ ਕੇ ਸਤਿਗੁਰ ਨਾਨਕ ਲੇਖ ਲਿਖਦਾ ਹੱਥ ਕਲਮ ਮਿਹਰ ਵਾਲੀ ਫੜ ਕੇ ਸਤਿਗੁਰ ਨਾਨਕ ਲੇਖ ਲਿਖਦਾ।
ਉਹ ਸਾਗਰਾਂ ਤੋਂ ਪਾਰ ਹੋ ਗਏ ਜਿਨ੍ਹਾਂ ਲੇਖ ਲਿਖਾ ਲਏ ਨੇ ਖੜ ਕੇ, ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਮਿਹਰ ਵਾਲੀ ਕਲਮ ਹੱਥ ਵਿੱਚ ਫੜ ਕੇ ਤੇ ਲੇਖ ਲਿਖਦੇ ਨੇ। ਪਰ ਬਖਸ਼ਿਸ਼ ਹੋਏਗੀ ਜੇ ਆਵਾਂਗੇ ਚੱਲ ਕੇ, ਸਤਿਗੁਰ ਆਇਓ ਸ਼ਰਨ ਤੁਹਾਡੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਪਰ ਜੇ ਆਵਾਂਗੇ ਚੱਲ ਕੇ ਫਿਰ ਗੱਲ ਬਣੇਗੀ, ਤੇ ਜਿਹੜੇ ਜਿਹੜੇ ਸਤਿਗੁਰ ਦੇ ਸ਼ਰਨੀ ਚੱਲ ਕੇ ਆਏ ਨੇ ਮਿਹਰ ਹੋਈ ਉਹਨਾਂ ਦੀ, ਇੱਕ ਦਿਨ ਚ ਕਿਰਪਾ ਨਹੀਂ ਹੋ ਜਾਂਦੀ। ਅਗਰ ਅੱਜ ਕੋਈ ਕਿਸੇ ਮਰਤਬੇ ਤੱਕ ਪਹੁੰਚਿਆ ਤੇ ਜ਼ਰੂਰ ਉਹਦੇ ਉਹਨੇ ਮਿਹਨਤ ਕੀਤੀ ਹੋਣੀ। ਗੁਰਮੁਖੋ ਜੇ ਕੋਈ ਤਰੱਕੀ ਕਰ ਗਿਆ, ਜੇ ਚੰਗੀ ਨੌਕਰੀ ਤੇ ਗਿਆ ਤੇ ਉਹਨੇ 16, 17, 18 ਸਾਲ ਮਿਹਨਤ ਕੀਤੀ, ਪੜ੍ਹਾਈ ਕੀਤੀ। ਜਿਹੜਾ ਜ਼ਿਮੀਂਦਾਰ ਚੰਗੇ ਬੋਲ ਜਿਹਦੇ ਲੱਗਦੇ ਨੇ, ਉਹਨੇ ਘਾਲਣਾ ਘਾਲੀ ਹੁੰਦੀ ਹੈ, ਠੰਡ ਵਿੱਚ ਜਾ ਕੇ ਕਣਕਾਂ ਨੂੰ ਪਾਣੀ ਲਾਇਆ ਹੁੰਦਾ, ਉਹਨੇ ਗਰਮੀ ਦੇ ਵਿੱਚ ਜਾ ਕੇ ਫਸਲਾਂ ਵੱਢਣੀਆਂ, ਬੜੀ ਮਿਹਨਤ ਕੀਤੀ ਜਾਂਦੀ, ਫਿਰ ਜਾ ਕੇ ਬੋਲ ਲੱਗਦੇ ਨੇ, ਫਿਰ ਗੱਲ ਬਣਦੀ ਹੈ। ਇਸੇ ਤਰ੍ਹਾਂ ਜੇ ਗੁਰੂ ਘਰ ਵਿੱਚ ਮਾਨ ਸਤਿਕਾਰ ਮਿਲਿਆ, ਮਹਾਰਾਜ ਨੇ ਲੇਖ ਲਿਖ ਦਿੱਤੇ, ਤਕਦੀਰਾਂ ਬਦਲ ਗਈਆਂ ਨੇ, ਤੇ ਸਤ ਸੰਗਤ ਉਹਦੇ ਵਿੱਚ ਵੀ ਘਾਲਣਾ ਘਾਲਣੀ ਹੀ ਪੈਂਦੀ, ਮਿਹਨਤ ਦੀ ਲੋੜ ਹੈ। ਤੇ ਜੇ ਗੁਰੂ ਘਰ ਵਿੱਚ ਕੀਤੀ ਮਿਹਨਤ, ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨਾ ਘਾਲੇ, ਇੱਕ ਤਿਲ ਜਿੰਨੀ ਕੀਤੀ ਘਾਲਣਾ ਵੀ ਬਿਰਥੀ ਨਹੀਂ ਜਾਂਦੀ। ਸੇਵਾ ਕਰਨ ਵਾਲਾ ਹੋਵੇ ਕੋਈ, ਇੱਥੇ ਘੰਟਾ ਦੋ ਘੰਟੇ ਬਹਿ ਚੱਲਿਆ, ਕੋਈ ਪਤਾ ਨਹੀਂ ਇਸ ਕਰਮ ਦਾ ਫਲ ਕਦੋਂ ਕਿਹੜੇ ਵੇਲੇ ਸਾਡੇ ਸਾਹਮਣੇ ਆ ਜਾਣਾ, ਕਿਹੜੇ ਵੇਲੇ ਇਸ ਕਰਮ ਨੇ ਸਾਡੇ ਸਾਹਮਣੇ ਆ ਖਲੋਣਾ, ਕਿਹੜੀ ਬਿਪਤਾ ਟਾਲ ਦੇਣੀ ਇਸ ਸਾਡੇ ਕਰਮ ਨੇ। ਅਸੀਂ ਕਈ ਵਾਰੀ ਆਂਦੇ ਨਹੀਂ ਵੀ ਅੱਜ ਤੇ ਗੱਡੀ ਉੱਤੇ ਚੜ ਚੱਲੀ ਸੀ, ਮਸਾਂ ਹੀ ਬਚਿਆ, ਅੱਜ ਤੇ ਤਾਰ ਨੂੰ ਹੱਥ ਲੱਗ ਗਿਆ ਸੀ, ਮਸਾਂ ਹੀ ਬਚਿਆ, ਆ ਮੁਕੱਦਮਾ ਪੈਂਦਾ ਪੈਂਦਾ ਹੀ ਬਚਿਆ, ਉਦੋਂ ਬਚਾਉਣ ਵਾਲਾ ਤੇਰਾ ਕਰਮ ਹੀ ਸੀ। ਆਖੋ ਸਪਨਾ ਕਦੇ ਬੀਜਿਆ ਹੋਣਾ, ਕਦੇ ਬਹਿ ਕੇ ਦੋ ਘੰਟੇ ਸੁਖਮਨੀ ਸਾਹਿਬ ਕੀਤਾ ਹੋਣਾ, ਕਦੇ ਸੰਗਤ ਚ ਬੈਠੇ ਹੋਵਾਂਗੇ, ਕਦੇ ਸਗਲੇ ਭਾਂਡੇ ਮਾਂਜੇ ਹੋਣਗੇ ਸੰਗਤ ਦੇ, ਉਹ ਫਲ ਸੀ ਜਿਹੜਾ ਸਾਹਮਣੇ ਆ ਗਿਆ ਉਹ ਵਿਚਾਲੇ ਆ ਖਲੋਂਦਾ। ਤੇ ਕਈ ਵਾਰੀ ਸੱਟ ਹੁੰਦੀ ਹੈ ਮਾੜੀ ਜਿਹੀ, ਐਕਸੀਡੈਂਟ ਹੋਇਆ ਮਾੜਾ ਜਿਹਾ ਤੇ ਵਿੱਚ ਬੈਠਾ ਉਹ ਨਾਲ ਦੀ ਨਾਲ ਹੀ, ਉੱਥੇ ਹੀ ਚੜ੍ਹਾਈ ਵੀ ਕਰਨ ਵਾਲੇ ਨੇ ਜਾਂ ਬੜੀ, ਇਹ ਵੀ ਸਾਡੇ ਕਰਮ ਦਾ ਫਲ ਹੁੰਦਾ। ਕਿਉਂਕਿ ਗੁਰਮੁਖੋ ਜੇ ਚੰਗੇ ਕਰਮ ਜਮਾਂ ਹੋ ਰਹੇ ਨੇ, ਮਾੜੇ ਹੋ ਰਹੇ ਨੇ, ਜੇ ਫਲ ਸੁੱਖ ਮਿਲੇਗਾ ਤੇ ਦੁੱਖ ਵੀ ਤੇ ਸਾਨੂੰ ਹੀ ਮਿਲੇਗਾ, ਉਹ ਵੀ ਨਾਲ ਨਾਲ ਹੈ। ਪਰ ਚੰਗੇ ਕਰਮ ਜਮਾਂ ਨਹੀਂ ਕਰਦੇ, ਬੀਜਨੇ ਆ ਕਿੱਕਰ ਭਾਲਨੇ ਆ, ਬਜੌਰ ਦੀਆਂ ਦਾਖਾਂ ਫਰੀਦ ਸਾਹਿਬ ਆਂਦੇ ਨੇ ਨਹੀਂ ਮਿਲਣੀਆਂ। ਆਖੋ ਸਤਨਾ ਫਰੀਦਾ ਲੋੜੇ ਦਾਖ ਬਜੋਰੀਆਂ, ਕਿੱਕਰ ਬੀਜੇ ਜੱਟ, ਕਹਿੰਦੇ ਬੀਜਦਾ ਕਿੱਕਰ ਤੇ ਭਾਲਦਾ ਬਜੌਰ ਦੀਆਂ ਦਾਖਾਂ, ਇੱਦਾਂ ਨਹੀਂ ਮਿਲਣੀਆਂ, ਫਿਰ ਬੀਜ ਉਦਾਂ ਦਾ ਚਾਹੀਦਾ, ਫਿਰ ਗੱਲ ਬਣਦੀ। ਤੇ ਇਤਿਹਾਸ ਵਿੱਚ ਜਿਨ੍ਹਾਂ ਨੇ ਨਾਮ ਲਿਖਾਏ ਨੇ ਗੁਰਮੁਖੋ, ਬਹੁਤ ਘਾਲਣਾ ਘਾਲਣ ਵਾਲੇ ਗੁਰਸਿੱਖ ਸਨ, ਜਿਨ੍ਹਾਂ ਨੂੰ ਅੱਜ ਸਾਰਾ ਸੰਸਾਰ ਪੂਜਦਾ ਨਾ, ਜਿਨ੍ਹਾਂ ਦੀਆਂ ਦਰਾਂ ਤੇ ਅੱਜ ਸਿਜਦੇ ਹੁੰਦੇ ਨੇ, ਉਹ ਐਵੇਂ ਨਹੀਂ, ਉਹਨਾਂ ਦੀਆਂ ਬੜੀਆਂ ਕਮਾਈਆਂ ਸਨ, ਉਹਨਾਂ ਦੀ ਬੰਦਗੀ ਸੀ। ਸਤਸੰਗ ਜੀ, ਹਮ ਜਹਾਂ ਸਰ ਰੱਖਤੇ ਹੈ ਵਹਾਂ ਕੋਈ ਪਾਉਂ ਵੀ ਨਹੀਂ ਰੱਖਦਾ, ਜਿੱਥੇ ਅਸੀਂ ਸਿਰ ਰੱਖਦੇ ਹਾਂ ਉੱਥੇ ਕੋਈ ਪੈਰ ਰੱਖਣ ਨੂੰ ਤਿਆਰ ਨਹੀਂ। ਹਮ ਜਹਾਂ ਸਰ ਰੱਖਤੇ ਹੈ ਵਹਾਂ ਕੋਈ ਪਾਉਂ ਵੀ ਨਹੀਂ ਰੱਖਦਾ, ਜਹਾਂ ਆਪ ਪਾਉਂ ਰੱਖਤੇ ਹੈ ਵਹਾਂ ਜਮਾਨਾ ਝੁਕਤਾ ਹੈ। ਸਾਰੀ ਦੁਨੀਆ ਝੁਕਦੀ ਉੱਥੇ ਜਿੱਥੇ ਰੰਗੇ ਹੋਏ ਆਪਣਾ ਚਰਨ ਰੱਖਦੇ, ਉੱਥੇ ਸਭ ਦੇ ਸਿਰ ਝੁਕਦੇ ਨੇ। ਇਹ ਕੌਣ ਹੈ ਜਿਹੜੇ ਸਿਰ ਰੱਖਦੇ ਨੇ ਉੱਥੇ ਕੋਈ ਪੈਰ ਵੀ ਰੱਖਣ ਨੂੰ ਤਿਆਰ? ਕਿੰਨਾ ਫਰਕ ਹੈ, ਪਰ ਉਹ ਕਿਵੇਂ ਪੂਜਣ ਯੋਗ ਹੋ ਗਏ? ਘਾਲਣਾ ਘਾਲੀ। ਸਿੱਖ ਇਤਿਹਾਸ ਬੜਾ ਵੱਡਾ ਹੈ, ਚੰਗੀ ਤਰ੍ਹਾਂ ਵਿਚਾਰੀਏ, ਘੋਗ ਕਰੀਏ, ਜੇ ਇੱਧਰ ਧਿਆਨ ਦਈਏ ਤੇ ਅਸੀਂ ਹੈਰਾਨ ਹੋ ਜਾਵਾਂਗੇ ਕਿ ਐਡਾ ਵੱਡਾ ਵਿਰਸਾ ਹੈ ਹੀ ਨਹੀਂ ਕਿਸੇ ਕੋਲ, ਐਡਾ ਵੱਡਾ ਇਤਿਹਾਸ ਹੈ ਹੀ ਨਹੀਂ ਕਿਸੇ ਕੋਲ। ਬਾਹਰਲਿਆਂ ਦੇਸ਼ਾਂ ਵਿੱਚ ਲੋਕਾਂ ਕੋਲ ਸਰੀਰ ਸੋਹਣੇ ਹੋਣਗੇ, ਸਰੀਰ ਬਲਵਾਨ ਹੋਣਗੇ, ਉਹਨਾਂ ਕੋਲ ਮਸ਼ੀਨਾਂ ਹੋਣਗੀਆਂ, ਉਹਨਾਂ ਕੋਲ ਹੋਰ ਮਾਇਆ ਜ਼ਮੀਨ ਜਾਇਦਾਦ ਬਹੁਤ ਹੋਏਗੀ, ਹੀਰੇ ਜਵਾਹਰਾਤ ਬਾਹਰਲੀਆਂ ਦੇਸ਼ਾਂ 'ਚ ਬਹੁਤ ਪਏ ਨੇ, ਬਾਹਰਲੀਆਂ ਲੋਕਾਂ ਕੋਲ ਮਾਇਆ ਹੋਏਗੀ, ਘਰ ਸੋਹਣੇ ਹੋਣਗੇ, ਪਰ ਗੁਰਮੁਖੋ ਜਿਹੋ ਜਿਹਾ ਇਤਿਹਾਸ ਸਾਡੇ ਕੋਲ ਹੈ ਨਾ, ਉਹ ਨਹੀਂ ਕਿਸੇ ਕੋਲ। ਜਿਹੜਾ ਸਿੱਖਾਂ ਕੋਲ ਇਤਿਹਾਸ, ਉਹ ਤੇ ਹੈਰਾਨ ਹੋ ਜਾਂਦੇ ਨੇ ਜਦੋਂ ਕਦੇ ਆਪਣਾ ਕੋਈ ਦੱਸਦਾ ਨਾ ਉਹਨਾਂ ਨੂੰ, ਤੇ ਅੰਗਰੇਜ਼ ਕਹਿੰਦੇ ਨੇ ਉਹ ਸਿੱਖੋ ਸਾਡੇ 'ਚ ਇੱਕ ਸੀ, ਇੱਕ ਕੁਰਬਾਨੀ ਕਰਨ ਵਾਲਾ, ਅਸੀਂ ਇੱਕ ਦੀ ਬਦੌਲਤ ਆਪਣਾ ਈਸਾਈ ਧਰਮ ਅੱਧੀ ਦੁਨੀਆ 'ਚ ਫੈਲਾ ਦਿੱਤਾ, ਤੇ ਤੁਹਾਡੇ ਤੇ ਸ਼ਹੀਦ ਇੰਨੇ ਨੇ ਜਿਹੜੇ ਗਿਣੇ ਹੀ ਨਹੀਂ ਜਾਂਦੇ, ਤੁਸੀਂ ਅਜੇ 2.5 ਕਰੋੜ ਹੀ ਹੋ। ਆਖੋ ਸਤਨਾਮ। ਤੇ ਗੁਰਮੁਖੋ, ਸਿੱਖੀ ਦਾ ਪ੍ਰਚਾਰ ਤੇ ਤਾਂ ਕਰਾਂਗੇ ਜੇ ਆਪਣੀਆਂ ਪੱਗਾਂ ਲਾਉਣੋਂ ਵਿਹਲੇ ਹੋਵਾਂਗੇ, ਸਾਡੇ ਤੋਂ ਤੇ ਸਾਡੀਆਂ ਆਪਣੀਆਂ ਪੱਗਾਂ ਨਹੀਂ ਸੰਭਲਦੀਆਂ, ਅਸੀਂ ਪ੍ਰਚਾਰ ਕਿੱਥੋਂ ਕਰ ਲੈਣਾ, ਅਸੀਂ ਸੱਚ ਦਾ ਢੰਡੋਰਾ ਬਾਹਰ ਕਿਵੇਂ ਦੇ ਦਿਆਂਗੇ, ਅਸੀਂ ਆਪਣਾ ਧਰਮ ਬਾਹਰ ਕਿਵੇਂ ਪ੍ਰਚਾਰ ਦਿਆਂਗੇ, ਸਾਥੋਂ ਤੇ ਸਾਡੀ ਕੋਈ ਪੱਗ ਨਹੀਂ ਸੰਭਾਲੀ ਜਾਂਦੀ। ਆਖੋ ਸਤਨਾਮ।
ਆਪਣੀ ਪੱਗ ਦਾ ਫਿਕਰ ਹੋਇਆ ਪਿਆ, ਅਸੀਂ ਕਿਸੇ ਨੂੰ ਪੱਗਾਂ ਕਿੱਥੋਂ ਬਣਾ ਦੇਵਾਂਗੇ, ਗੋਰਿਆਂ ਨੂੰ ਕਿੱਥੋਂ ਅੰਮ੍ਰਿਤ ਛਕਾ ਦੇਵਾਂਗੇ, ਅਸੀਂ ਦੂਜੇ ਧਰਮਾਂ ਨੂੰ ਕਿਵੇਂ ਆਪਣੇ ਚ ਲੈ ਆਵਾਂਗੇ ਗੁਰਮੁਖੋ। ਹਾਂਜੀ, ਗੱਲ ਕਰੀਏ ਸਿੱਖ ਇਤਿਹਾਸ ਦੀ। ਕੱਲ ਆਪ ਜੀ ਨੇ 20 ਮਿੰਟ ਥੋੜੇ ਸਮੇਂ ਚ ਬਹੁਤ ਆਨੰਦ ਮਾਣਿਆ। ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦਾ ਜ਼ਿਕਰ ਆਪਾਂ ਕੀਤਾ ਸੀ ਰਲ ਕੇ, ਜਿੱਥੇ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਿਖੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਵਾਏ, ਉਹਨਾਂ ਦੇ ਨਾਲ ਇੱਕ ਸਹਾਇਕ ਲਿਖਾਰੀ ਸੀ ਬਾਬਾ ਦੀਪ ਸਿੰਘ, ਤੇ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦੀ ਬੜੀ ਵੱਡੀ ਕੁਰਬਾਨੀ ਸੀ, ਤੇ ਬਾਬਾ ਦੀਪ ਸਿੰਘ ਜੀ ਸਨ ਉਹਨਾਂ ਦੇ ਗੁਰ ਭਾਈ। ਉਮਰ ਵਿੱਚ ਭਾਈ ਭਾਈ ਮਨੀ ਸਿੰਘ ਹੋਣਾ ਨਾਲੋਂ ਬਹੁਤ ਛੋਟੇ ਸੀ। ਥੋੜੇ ਦਿਨ ਪਹਿਲਾਂ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਸੰਗਤਾਂ ਨੇ, ਥੋੜੇ ਦਿਨ ਪਹਿਲਾਂ, ਧਿਆਨ ਦੇਣਾ। ਬਹੁਤ ਲੋਕ ਸਾਡੇ ਸਿੱਖ ਟਿਕਾ ਟਿੱਪਣੀ ਬਾਹਰਲਾ ਬੰਦਾ ਕਰੇ, ਲੋਕ ਕਰਦੇ ਹੀ ਨੇ ਇੱਕ ਦੂਜੇ ਤੇ ਕਿੰਤੂ ਪਰੰਤੂ, ਪਰ ਸਾਡੇ ਸਿੱਖ ਧਰਮ ਵਿੱਚ ਇਹ ਬੜੀ ਦੁਖਦਾਈ ਗੱਲ ਹੈ ਵੀ ਜਿੰਨੇ ਸਿੱਖ ਸਿੱਖ ਧਰਮ ਉੱਤੇ ਟਿਕਾ ਟਿੱਪਣੀ ਕਰਦੇ ਨੇ, ਇੰਨੇ ਦੂਜੇ ਲੋਕ ਨਹੀਂ ਕਰਦੇ। ਦਾੜੀਆਂ ਵੀ ਨੇ, ਚੋਲੇ ਵੀ ਪਾਏ ਨੇ, ਜਾਂ ਦਸਤਾਰਾ ਵੀ ਨੇ, ਸ੍ਰੀ ਸਾਹਿਬ ਵੀ ਪਾਈਏ, ਉਹ ਵੀ ਆਪਣੇ ਮੂੰਹ ਹੀ ਸਿੱਖੀ ਦੀ ਵਿਰੋਧਤਾ ਕਰੀ ਜਾਂਦਾ, ਸਿੱਖ ਇਤਿਹਾਸ ਨੂੰ ਖਾਰਜ ਕਰੀ ਜਾਂਦਾ, ਖੰਡਨ ਕਰਦੇ ਨੇ, ਇਤਿਹਾਸ ਨੂੰ ਮਿਥਿਹਾਸ ਬਣਾ ਕੇ ਪੇਸ਼ ਕਰਦੇ। ਇਤਿਹਾਸ ਉਹ ਹੁੰਦਾ ਜਿਹੜਾ ਵਾਪਰਿਆ ਹੋਵੇ, ਤੇ ਮਿਥਿਹਾਸ ਉਹ ਹੁੰਦਾ ਜਿਹੜਾ ਵਾਪਰਿਆ ਨਾ ਹੋਵੇ, ਬਣੀ ਬਣਾਈ ਹੋਈ ਗੱਲ ਹੋਵੇ, ਸੱਚ ਨਾ ਹੋਵੇ। ਜਿਵੇਂ ਆਪਾਂ ਨੇ ਆ ਪਟਿਆਲੇ ਚੱਲਣਾ ਪ੍ਰੋਗਰਾਮ, ਮਿਥ ਲਓ, ਆਨੰਦਪੁਰ ਸਾਹਿਬ ਜਾਣਾ ਮਿਥ ਲਓ, ਗਏ ਨਾ ਹੋਈਏ, ਮਿਥੇ ਹੀ ਹੋਵੇ, ਨਕਲੀ ਹੋਵੇ, ਸੱਚ ਨਾ ਹੋਵੇ। ਇਤਿਹਾਸ ਹੁੰਦਾ ਜਿਹੜਾ ਵਾਪਰਿਆ ਹੋਵੇ। ਇਤੀ ਕਈ ਕਹਾਣੀਆਂ ਪੜ੍ਹਦੇ ਹੋ ਜਾਂ ਘਰਾਂ ਚ ਵੇਖੋ, ਨਾਵਲ ਪੜ੍ਹੋ ਕਦੇ, ਉਹਦੇ ਪਿੱਛੇ ਲਿਖਿਆ ਹੁੰਦਾ ਇਤੀ, ਇਹ ਪੂਰਾ ਹੋ, ਇਹ ਹੈ ਲਿਖ ਦਿੱਤਾ। ਮਿਥਿਹਾਸ ਮਿਥੀ, ਜਿਹੜੀ ਸੱਚ ਨਾ ਹੋਵੇ, ਮਿਥੀ ਹੋਵੇ ਬਸ, ਹੈ ਤੇ ਆ ਸਿੱਖ ਇਤਿਹਾਸ। ਪਰ ਲੋਕ ਤੇ ਮਿਥਿਹਾਸ ਨੂੰ ਇਤਿਹਾਸ ਬਣਾ ਬਣਾ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ, ਮੀਡੀਏ ਰਾਹੀਂ, ਟੀਵੀ ਵਿੱਚ ਕਿੰਨੇ ਤਰ੍ਹਾਂ ਦੇ ਸੀਰੀਅਲ ਬਣਾਏ ਜਾਂਦੇ ਨੇ, ਕੋਈ ਕਿਸੇ ਭਗਵਾਨ ਦੇ ਨਾਂ ਉੱਤੇ, ਕੋਈ ਕਿਸੇ ਭਗਵਾਨ ਦੇ ਨਾਂ ਉੱਤੇ। ਤੇ ਚਲੋ, ਇਹ ਸਿੱਖ ਕੌਮ ਵਿੱਚ ਇੰਨੀ ਕੁ ਜਾਗਰਤੀ ਹੈ ਅੱਜ ਵੀ ਵੀ ਬਾਬਾ ਨਾਨਕ ਨਹੀਂ ਬਣ ਕੇ ਕੋਈ ਆ ਸਕਦਾ, ਕੋਈ ਵੀ ਬੰਦਾ ਗੁਰੂ ਗੋਬਿੰਦ ਸਿੰਘ ਦੇ ਕੱਪੜੇ ਪਾ ਕੇ ਤੇ ਨਹੀਂ ਨਾ ਆ ਸਕਦਾ। ਰਾਮ ਜੀ ਬਣ ਜਾਂਦਾ ਕੋਈ, ਕ੍ਰਿਸ਼ਨ ਜੀ ਬਣ ਜਾਂਦਾ, ਉਹਨਾਂ ਦਾ ਧਰਮ ਜੇ ਆਗਿਆ ਦਿੰਦਾ ਤੇ ਬਣ ਜਾਏ। ਪਰ ਮੈਂ ਉਹਨਾਂ ਨੂੰ ਵੀ ਕਈ ਵਾਰੀ ਬੇਨਤੀ ਕਰਨਾ ਹੁੰਦਾ ਵੀ ਰਾਮਲੀਲਾ ਵਾਲਿਓ ਪਿਆਰਿਓ, ਸਟੇਜ ਉੱਤੇ ਰਾਮ ਜੀ, ਅੰਦਰ ਬੀੜੀ, ਆਖੋ ਸਤਨਾਮ, ਅੰਦਰ ਬੀੜੀ ਤੇ ਉੱਤੇ ਕ੍ਰਿਸ਼ਨ ਜੀ ਬਣ ਕੇ ਆ ਗਏ। ਆ ਠੀਕ ਹੈ ਜੇ ਕੱਪੜੇ ਲੱਗੇ ਪਾਣ ਤੇ ਮਾੜਾ ਮੋਟਾ, ਉਹਨਾਂ ਦੇ ਬਹੁਨਾ ਵਰਗਾ ਨਹੀਂ ਤੇ ਉਹਨਾਂ ਦੀਆਂ ਭਗਤਾਂ ਵਰਗਾ ਜੀਵਨ ਤੇ ਬਣਾਈਏ, ਫਿਰ ਹੀ ਗੱਲ ਹੈ। ਕੱਪੜੇ ਪਾ ਕੇ ਕ੍ਰਿਸ਼ਨ ਜੀ, ਕੱਪੜੇ ਪਾ ਕੇ ਰਾਮ ਜੀ, ਪਹਿਰਾਵੇ ਨਾਲ ਉਹਨੂੰ ਵੇਖਦੇ ਹੋ, ਰਾਮਲੀਲਾ ਹੁੰਦੀ ਹੈ ਹੋਰ ਵੀ। ਤੇ ਸੰਗਤ ਜੀ, ਇਹ ਇੰਨੀ ਕੁ ਅੱਜ ਖੁਸ਼ੀ ਵਾਲੀ ਗੱਲ ਹੈ ਵੀ ਸਿੱਖ ਧਰਮ ਵਿੱਚ ਕੋਈ ਐਸਾ ਨਹੀਂ ਕੋਈ ਗੁਰੂ ਗੋਬਿੰਦ ਸਿੰਘ ਬਣ ਕੇ ਇੱਥੇ ਆਏ ਖਾਂ ਤੀਰ ਕਮਾਨ ਪਾ ਕੇ, ਤੇ ਉਹ ਆਵੇ ਖਾਂ ਪੱਥਾ ਪਿੱਛੇ ਤੀਰਾਂ ਵਾਲਾ ਹੋਵੇ ਤੇ ਕਮਾਨ ਮੋਢੇ ਚ ਹੋਵੇ, ਸ੍ਰੀ ਸਾਹਿਬ ਹੱਥ ਚ ਹੋਵੇ, ਸੀਸ ਉੱਤੇ ਕਲਗੀ ਹੋਵੇ, ਹੱਥ ਵਿੱਚ ਬਾਜ ਹੋਵੇ, ਤੇ ਇੱਥੇ ਆ ਕੇ ਆਖੇ ਮੈਂ ਆ ਗੁਰੂ ਗੋਬਿੰਦ ਸਿੰਘ, ਆਏਗਾ ਤੁਰ ਕੇ, ਚਾਰ ਜਣੇ ਚੁੱਕ ਕੇ ਹੀ ਲਿਜਾਣਗੇ, ਐਸਾ ਹੋਏਗਾ। ਸਿੱਖ ਨਹੀਂ ਬਖਸ਼ਦੇ ਆਉਂਦੇ ਨੇ, ਨਹੀਂ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਬਣ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਨਹੀਂ ਬਣ ਸਕਦਾ, ਇਹ ਸੱਚ ਹੈ। ਸਿੱਖ ਧਰਮ ਕਦੇ ਇਜਾਜ਼ਤ ਨਹੀਂ ਦਿੰਦਾ ਕੋਈ ਗੁਰੂ ਗੋਬਿੰਦ ਸਿੰਘ ਵਰਗਾ ਬਣੇ, ਬਣ ਵੀ ਨਹੀਂ ਸਕਦਾ ਕੋਈ। ਧਿਆਨ ਦੇਣਾ ਸੰਗਤ ਜੀ, ਹੁਣ ਆਪੋ ਆਪਣੇ ਸਭ ਦੇ ਯਤਨ ਹਨ, ਕੋਸ਼ਿਸ਼ ਹੈ। ਉਹ ਆਪੋ ਆਪਣੇ ਪੀਰ ਪੈਗੰਬਰਾਂ ਨੂੰ, ਦੇਵੀ ਦੇਵਤਿਆਂ ਨੂੰ ਭਗਵਾਨ ਬਣਾ ਕੇ ਪੇਸ਼ ਕਰਦੇ ਨੇ। ਵੇਖਦੇ ਹੋ ਜੇ ਹਨੂੰਮਾਨ ਜੀ ਦੀ ਗੱਲ ਹੈ ਤੇ ਹਨੂੰਮਾਨ ਅੱਗੇ ਸਭ ਝੁਕਦੇ ਨਜ਼ਰ ਆਏ ਨੇ। ਜੇ ਰਾਮ ਜੀ ਦੇ ਬਾਰੇ ਵਿੱਚ ਕੋਈ ਕਿਸੇ ਨੇ ਫਿਲਮ ਬਣਾ ਦਿੱਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਰਾਮ ਦੇ ਸੇਵਕ ਬਣਾ ਦਿੱਤੇ ਨੇ ਸਾਰੇ। ਜੇ ਕੋਈ ਲਕਸ਼ਮੀ ਦੀ ਗੱਲ ਕੀਤੀ ਹੈ ਕਿਸੇ ਮੀਡੀਏ ਨੇ, ਜੇ ਉਹਦੇ ਬਾਰੇ ਕੋਈ ਨਾਟਕ ਬਣਿਆ ਤੇ ਤੁਸੀਂ ਹੈਰਾਨ ਹੋਵੋਗੇ ਕਿ ਲਕਸ਼ਮੀ ਦੇ ਪੁਜਾਰੀ ਸਭ ਦੇਵਤੇ ਬਣਾ ਦਿੱਤੇ ਨੇ। ਕੁਛ ਮਿਥਿਹਾਸ ਹੈ ਜਿਹਨੂੰ ਇਤਿਹਾਸ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਇਸ ਗੱਲ ਦੀ ਵਿਰੋਧਤਾ ਨਹੀਂ ਕਰਦਾ, ਕਿਉਂਕਿ ਜੇ ਕਿਸੇ ਦੀ ਸ਼ਰਧਾ ਭਾਵਨਾ ਬਣਦੀ ਹੈ, ਕੋਈ ਧਰਮੀ ਬਣਦਾ, ਅੱਜ ਦਾ ਸਮਾਂ ਇੱਦਾਂ ਦਾ ਤੇ ਉਹਨੂੰ ਬੰਨ ਦਿੱਤਾ ਜਾਏ। ਜੇ ਹਿੰਦੂ ਆ ਕੋਈ ਉਹਨੂੰ ਪੱਕਾ ਕਰਨ ਵਾਸਤੇ ਉਹ ਲੋਕ ਪ੍ਰਚਾਰ ਕਰ ਰਹੇ ਨੇ ਤੇ ਕਰਨ ਦਿਓ, ਠੀਕ ਨੇ। ਜੇ ਉਹ ਮੁਸਲਮਾਨ ਲੋਕ ਹਨ ਜਾਂ ਹੋਰ ਕੋਈ ਧਰਮਾਂ ਵਾਲੇ ਨੇ, ਉਹ ਕੋਸ਼ਿਸ਼ ਕਰ ਰਹੇ ਨੇ ਆਪਣੇ ਧਰਮ ਵਿੱਚ ਪੱਕਾ ਕਰਨ ਦੀ, ਤੇ ਉਹਨਾਂ ਨੂੰ ਕਰਨ ਦਿਓ। ਪਰ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਉਹਨੂੰ ਘੱਟ ਤੋਂ ਘੱਟ ਜੋ ਸੱਚ ਹੈ ਉਹ ਤੇ ਅਸੀਂ ਸੰਗਤ ਸਾਹਮਣੇ ਪੇਸ਼ ਕਰੀਏ। ਅਸੀਂ ਆਪਣੇ ਕੋਲੋਂ ਨਾ ਬਣਾਈਏ, ਬਣਾਉਣਾ ਵੀ ਨਹੀਂ ਚਾਹੀਦਾ, ਪਰ ਜਿੰਨਾ ਕੁ ਸੱਚ ਹੈ ਘੱਟ ਤੋਂ ਘੱਟ ਓਨਾ ਕੁ ਤੇ ਸੰਗਤ ਨੂੰ ਦੱਸਿਆ ਜਾਏ। ਦੁੱਖ ਦੀ ਗੱਲ ਇਹ ਆ ਕਿ ਹੈ ਸੱਚ, ਬਣਾ ਕੇ ਝੂਠ ਸੰਗਤ ਸਾਹਮਣੇ ਦੱਸਿਆ ਜਾਂਦਾ। ਉਹ ਐਵੇਂ ਦੁਨੀਆ ਕਹਿੰਦੀ ਹੈ ਸਿਰ ਧੜ ਤੋਂ ਜੁਦਾ ਹੋ ਗਿਆ, ਬਾਬਾ ਦੀਪ ਸਿੰਘ ਬਿਨਾਂ ਸਿਰੋਂ ਲੜਿਆ, ਐਵੇਂ ਗੱਲਾਂ ਬਣਾਈਆਂ ਨੇ। ਕਦੋਂ ਲੜਿਆ? ਖੁਸ਼ਹਾਲਾਂ ਬੜਾ ਜ਼ੋਰ ਲਾਇਆ ਜਾ ਰਿਹਾ, ਬੜਾ ਪ੍ਰਚਾਰ ਅੱਜ ਇਸ ਗੱਲ ਦਾ, ਨਹੀਂ ਲੜੇ ਬਾਬਾ ਦੀਪ ਸਿੰਘ ਬਿਨਾਂ ਸਿਰ ਤੋਂ, ਇਹ ਗੱਲ ਕਹੀ ਜਾਂਦੀ ਹੈ। ਇਤਿਹਾਸ ਲੋਕਾਂ ਨੇ ਮਿਥਿਹਾਸ ਬਣਾ ਦਿੱਤਾ, ਬਣਾਉਣ ਵਾਲੇ ਵੀ ਸਿੱਖ। ਪਰ ਦਾਸ ਨੇ ਬਹੁਤ ਵਾਰ ਇੱਥੇ ਵੀ ਤੇ ਵਿਦੇਸ਼ਾਂ 'ਚ ਵੀ ਇਹ ਹਮੇਸ਼ਾ ਬੇਨਤੀ ਕੀਤੀ ਹੈ ਕਿ ਗੁਰਮੁਖੋ, ਬਾਬਾ ਦੀਪ ਸਿੰਘ ਨੂੰ ਪੋਲੇ ਜੇ ਮੂੰਹ ਨਾਲ ਇਹ ਗੱਲ ਕਹਿ ਦੇਣੀ ਵੀ ਉਹ ਜੀ ਉਹਨੇ ਸਿਰ ਧੜ ਤੋਂ ਜੁਦਾ ਨਹੀਂ ਸੀ, ਵਾਹਿਗੁਰੂ ਸੀਸ ਧੜ ਤੋਂ ਜੁਦਾ ਨਹੀਂ ਸੀ ਹੋਇਆ, ਮਾੜਾ ਜਿਹਾ ਟਾਕੀ ਲੱਗਾ ਸੀ, ਇਹ ਤੇ ਕਹਿਤੀ ਗੱਲ। ਤੇ ਨਾਲ ਇਹ ਵੀ ਕਹਿਤਾ ਵੀ ਭਾਈ ਜਿਹਦਾ ਸਿਰ ਧੜ ਤੋਂ ਜੁਦਾ ਹੋਵੇ ਉਹ ਲੜ ਨਹੀਂ ਸਕਦਾ। ਤੇ ਸਮਝ ਲਿਆ ਬਾਬੇ ਦੀਪ ਸਿੰਘ ਨੂੰ ਆ ਸਾਡੇ ਵਰਗਾ ਬੰਦਾ, ਵੀ ਜਿਹੋ ਜਿਹਾ ਅਸੀਂ ਆ ਉਹੋ ਜਿਹਾ ਬਾਬਾ ਦੀਪ ਸਿੰਘ ਹੋਏਗਾ। ਜਿਵੇਂ ਸਾਨੂੰ ਕੰਡੇ ਦੀ ਦਰਦ ਹੁੰਦੀ ਤੇ ਉਹਨੂੰ ਵੀ ਹੁੰਦੀ ਹੋਣੀ, ਜਦੋਂ ਉਹਦਾ ਸਿਰ ਲੈ ਗਿਆ ਤੇ ਲੜੇਗਾ ਕਿਵੇਂ? ਪਰ ਗੁਰਮੁਖੋ, ਬਾਬਾ ਦੀਪ ਸਿੰਘ ਜੀ ਦੇ ਉੱਤੇ ਗੱਲ ਕਹਿਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਦਾ ਸਾਰਾ ਜੀਵਨ ਪੜ੍ਹ ਕੇ ਵੇਖੋ, ਬਾਬਾ ਦੀਪ ਸਿੰਘ ਜੀ ਦੀ ਕਮਾਈ ਵੇਖੋ ਤੇ ਸਹੀ। ਉਹ ਸਾਡੇ ਵਰਗੇ ਸੂਰਜਮੁਖੀ ਨਹੀਂ ਸਨ ਵੀ ਸੂਰਜ ਚੜ੍ਹੇ ਤੇ ਹੀ ਉੱਠਦੇ ਸੀ। ਆਖੋ ਸਤਨਾ, ਸੂਰਜਮੁਖੀ ਦਾ ਫੁੱਲ ਆਪਾਂ ਵੇਖਿਆ ਨਾ, ਜਿੱਧਰ ਜਿੱਧਰ ਨੂੰ ਸੂਰਜ ਜਾਂਦਾ ਉਸੇ ਪਾਸੇ ਨੂੰ ਹੋ ਜਾਂਦਾ ਸੂਰਜ। ਸਦੋਂ ਸੂਰਜ ਚੜ੍ਹਦਾ ਉਦਾਂ ਤੇ ਉਹ ਗਰਦਨ ਥੱਲੇ ਨੂੰ ਹੁੰਦੀ ਉਹਦੀ, ਤੇ ਜਦੋਂ ਸੂਰਜ ਚੜ੍ਹੇਗਾ ਬਿਲਕੁਲ ਸਿੱਧਾ ਹੋ ਜਾਏਗਾ। ਜਿੱਧਰ ਜਿੱਧਰ ਸੂਰਜ ਜਾਂਦਾ ਉੱਧਰ ਉੱਧਰ ਉਹ ਜਾਂਦਾ। ਸਾਡਾ ਹਾਲ ਵੀ ਇੱਦਾਂ ਦਾ ਸੀ ਵੀ ਸੂਰਜ ਚੜ੍ਹੇ ਹੀ ਰਜਾਈ ਚੋਂ ਨਿਕਲਣਾ। ਆਖੋ ਸਤਨਾ, ਤੇ ਬਿਲਕੁਲ ਨਿਕਲਾ 8 ਵਜੇ ਰਜਾਈ ਚੋਂ ਤੇ ਗੱਲਾਂ ਬਾਬੇ ਦੀਪ ਸਿੰਘ ਨੂੰ ਕਰਦਾ। ਤੇ ਬਾਬਾ ਦੀਪ ਸਿੰਘ ਜੀ ਦੇ ਜੇ ਜੀਵਨ ਨੂੰ ਉਹਨਾਂ ਦੀ ਇਸ ਕਰੜੀ ਘਾਲਣਾ ਨੂੰ ਵੇਖਣਾ ਹੋਵੇ ਨਾ, ਤੇ ਸਤ ਸੰਗਤ ਸਾਡਾ ਸਿੱਖ ਇਤਿਹਾਸ ਪੜ੍ਹਨਾ ਪੈਣਾ। ਰਤਨ ਸਿੰਘ ਭੰਗੂ ਜੀ ਨੇ ਬਾਬਾ ਦੀਪ ਸਿੰਘ ਜੀ ਬਾਰੇ ਬਹੁਤ ਸੋਹਣਾ ਲਿਖਿਆ ਤੇ ਬੜੀ ਕਰੜੀ ਘਾਲਣਾ ਵਾਲੇ ਗੁਰਸਿੱਖ ਹੋਏ ਨੇ। ਬਾਬਾ ਦੀਪ ਸਿੰਘ ਜੀ ਦਾ ਜੀਵਨ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਸੀ। ਲਓ ਆਪਾਂ ਥੋੜੇ ਜਿਹਾ ਮਿੰਟਾਂ ਵਿੱਚ, ਬਹੁਤਾ ਸਮਾਂ ਨਹੀਂ ਲੈਣਾ ਤੁਹਾਡਾ, ਠੰਡ ਦਾ ਮੌਸਮ ਹੈ, ਨਿੱਕੇ ਨਿੱਕੇ ਬੱਚੇ ਵੀ ਬੀਬੀਆਂ ਦੀਆਂ ਗੋਦਾਂ 'ਚ ਨੇ, ਇੰਨੀ ਗੱਲ ਕਹਿ ਕੇ ਆਪਾਂ ਸਮਾਪਤੀ ਕਰ ਦੇਣੀ ਹੈ ਵੀ ਉਹ ਕਿਹੜੀ ਤਾਕਤ ਸੀ ਜਿਹਨੇ 75 ਸਾਲ ਦੇ ਬਜ਼ੁਰਗ ਤੋਂ ਖੰਡਾ, 75 ਸਾਲ ਦੇ ਬਜ਼ੁਰਗ ਨੂੰ ਖੰਡਾ ਚੁੱਕਣ ਤੇ ਮਜਬੂਰ ਕਰ ਦਿੱਤਾ। ਉਹ ਕਿਹੜੀ ਤਾਕਤ ਸੀ ਜਿਸ ਤਾਕਤ ਦੇ ਕਰਕੇ 75 ਸਾਲ ਦੇ ਬਜ਼ੁਰਗ ਨੇ ਬਿਨਾਂ ਸਿਰੋਂ ਖੰਡਾ ਵਾਹਿਆ? ਉਹ ਕਿਹੜੀ ਤਾਕਤ ਸੀ? ਬਸ ਇੰਨੀ ਕੁ ਵਿਚਾਰ ਕਰਨੀ। ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਸੀ 1682 ਚ, ਪਹੁਵਿੰਡ ਪਿੰਡ ਸੀ ਉਹਨਾਂ ਦਾ। ਅੰਮ੍ਰਿਤਸਰ ਦੇ ਨਾਲ ਹੀ ਪੈਂਦਾ। ਮਾਤਾ ਸੀ ਜਿਉਣੀ ਜੀ, ਪਿਤਾ ਦਾ ਨਾਮ ਸੀ ਭਾਈ ਭਗਤਾ, ਪੁੱਤਰ ਦਾ ਜਨਮ ਹੋਇਆ ਘਰ ਚ, ਤੇ ਮਾਂ ਦੀ ਗੁਰਮੁਖੋ ਤੀਬਰ ਇੱਛਾ ਹੁੰਦੀ ਹੈ। ਮਾਂ ਤਿੰਨ ਚੀਜ਼ਾਂ ਆਪਣੇ ਬੱਚੇ ਵਾਸਤੇ ਮੰਗਦੀ ਹੈ ਹਰ ਮਾਂ। ਇੱਕ ਤੇ ਮਾਂ ਦੀ ਇੱਛਾ ਹੈ ਕਿ ਮੇਰੇ ਪੁੱਤਰ ਨੂੰ ਛਕਣ ਵਾਸਤੇ ਚੰਗਾ ਭੋਜਨ ਮਿਲੇ, ਦੂਜੀ ਅੱਜ ਮਾਂ ਦੀ ਇੱਛਾ ਹੈ ਕਿ ਮੇਰੇ ਪੁੱਤਰ ਨੂੰ ਪਹਿਨਣ ਵਾਸਤੇ ਕੱਪੜਾ ਮਿਲੇ, ਤੇ ਤੀਜੀ ਹਰ ਮਾਂ ਦੀ ਇੱਛਾ ਹੁੰਦੀ ਹੈ ਕਿ ਮੇਰਾ ਮੁੰਡਾ ਜਿਹੜਾ ਹੈ ਇਹ ਚੰਗਿਆਂ ਦੀ ਸੰਗਤ ਵਿੱਚ ਬੈਠੇ, ਸਭਾ ਜਿਹੜੀ ਚ ਬਹਿਵੇ ਉਹ ਚੰਗਿਆਂ ਦੀ ਗੁਰਮੁਖਾਂ ਦੀ ਹੋਵੇ। ਤਿੰਨ ਚੀਜ਼ਾਂ ਮਾਂ ਮੰਗਦੀ, ਆਪ ਭਾਵੇਂ ਭੁੱਖੀ ਰਹਿ ਲਵੇ। ਤੇ ਅੱਜ ਮਾਤਾ ਜਿਉਣੀ ਨੇ ਆਪਣੇ ਪੁੱਤਰ ਵਾਸਤੇ ਤਿੰਨ ਚੀਜ਼ਾਂ ਮੰਗੀਆਂ। ਪਹਿਲਾਂ ਤੇ ਆਖਿਆ ਕਿ ਹੈ ਵਾਹਿਗੁਰੂ ਮੇਰੇ ਪੁੱਤਰ ਦੀ ਜਿਹੜੀ ਖੁਰਾਕ ਹੈ ਨਾ ਭੋਜਨ, ਉਹ ਹੋਵੇ ਅਖੰਡ ਕੀਰਤਨ ਤਿੰਨ ਭੋਜਨ ਚੂੜਾ। ਭੋਜਨ ਇਹਦਾ ਬਣੇ ਨਾਮ, ਬੰਦਗੀ ਸਿਮਰਨ ਗੁਰਬਾਣੀ ਦਾ ਨਿਤਨੇਮ, ਇਹ ਮੇਰੇ ਪੁੱਤਰ ਦਾ ਭੋਜਨ ਬਣੇ। ਤੇ ਦੂਸਰੀ ਮੰਗ ਸੀ ਕਿ ਪੁਸ਼ਾਕ ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂ ਪਤ ਮੇਰੀ, ਤੇਰੇ ਪ੍ਰੇਮ ਦਾ ਪਟੋਲਾ ਪਾਵੇ। ਭਾਵ ਪਟੋਲਾ ਕਹਿੰਦੇ ਨੇ ਕੱਪੜੇ ਨੂੰ, ਤੇਰੇ ਪ੍ਰੇਮ ਰੂਪੀ ਚੋਲਾ, ਤੇਰੇ ਪ੍ਰੇਮ ਰੂਪੀ ਚੋਲਾ ਇਹ ਮੇਰਾ ਪੁੱਤਰ ਪਾਵੇ ਤੇਰੇ ਪ੍ਰੇਮ ਦਾ। ਤੇ ਤੀਜੀ ਮਾਂ ਜਿਉਣੀ ਨੇ ਮੰਗ ਮੰਗੀ ਕਿ ਮੇਰੇ ਪੁੱਤਰ ਦੀ ਸੋਭਤ ਜਿਹੜੀ ਏ, ਇਹਦੀ ਬਹਿਣੀ ਉੱਠਣੀ ਜਿਹੜੀ ਏ, ਉਹ ਗੁਰਮੁਖਾਂ ਚ ਹੋਵੇ, ਇਹ ਗੁਰਮੁਖਾਂ ਚ ਬਵੇ। ਮਾਂ ਨੇ ਅਰਦਾਸ ਕੀਤੀ ਤੇ ਪੁੱਤਰ ਨੂੰ ਅਸੀਸ ਵੀ ਜੋ ਸਤਿਗੁਰਾਂ ਨੇ ਦੱਸਿਆ ਕਿ ਗੁਰਮੁਖੋ ਆਪਣੇ ਬੱਚੇ ਨੂੰ ਅਸੀਸ ਦਿਓ। ਪੂਤਾ ਮਾਤਾ ਕੀ ਆਸੀਸ, ਪੁੱਤਰ ਨੂੰ ਅਸੀਸ ਦਵੇ ਮਾਂ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਤੈਨੂੰ ਕਦੇ ਰੱਬ ਨਾ ਭੁੱਲੇ ਪੁੱਤਰਾ, ਤੈਨੂੰ ਕਦੇ ਵਾਹਿਗੁਰੂ ਭੁੱਲੇ ਨਾ, ਹਰ ਸਮੇਂ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਰੱਖੀ। ਮਾਤਾ ਜਿਉਣੀ ਨੇ ਆਪਣੇ ਪੁੱਤਰ ਨੂੰ ਇਹੀ ਸਿੱਖਿਆ ਦਿੱਤੀ। ਤੇ ਅੰਮ੍ਰਿਤਸਰ ਸਾਹਿਬ ਦੇ ਲਾਗੇ ਰਹਿੰਦੇ ਸਨ, ਪਿੰਡ ਸੀ ਉੱਕਾ ਹੀ ਨਾਲ ਅੰਮ੍ਰਿਤ ਦਰਬਾਰ ਸਾਹਿਬ ਦੇ, ਅੰਮ੍ਰਿਤਸਰ ਸਾਹਿਬ ਦੇ। ਤੇ ਪਰਿਵਾਰ ਨੇ ਦਰਬਾਰ ਸਾਹਿਬ ਜਾਣਾ, ਇਸ਼ਨਾਨ ਕਰਨਾ, ਮੱਥਾ ਟੇਕਣਾ, ਬੜੀ ਸ਼ਰਧਾ ਸੀ ਦਰਬਾਰ ਸਾਹਿਬ, ਬੜਾ ਪਿਆਰ। ਤੇ ਸਮਾਂ ਲੰਘਦਾ ਗਿਆ, ਬਾਬਾ ਦੀਪ ਸਿੰਘ ਜੀ ਸਮੇਤ ਪਰਿਵਾਰ ਦੇ ਮਾਤਾ ਪਿਤਾ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਵਾਸਤੇ ਲੈ ਕੇ ਗਏ, ਬੱਚੇ ਨੂੰ ਲੈ ਗਏ ਨਾਲ। ਇਹ ਵੀ ਅਰਜ ਮੈਂ ਇੱਥੇ ਰੁਕ ਕੇ ਇੱਕ ਮਿੰਟ ਕਰਦੇ ਹਾਂ ਕਿ ਗੁਰਮੁਖੋ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਣਾ ਚਾਹੀਦਾ। ਅੱਜ ਕੱਲ੍ਹ ਕਹਿਣਗੇ ਇਹਨੇ ਪੜ੍ਹਨਾ ਨਹੀਂ, ਤੂੰ ਸੌਂ ਜਾ, ਅਸੀਂ ਜਾ ਆਉਂਦੇ ਹਾਂ, ਖੁਸ਼ਫਤਨਾ ਤੂੰ ਸੌਂ ਜਾ। ਪਰ ਗੁਰਮੁਖੋ ਜਿੱਥੋਂ ਤੱਕ ਹੋ ਸਕਦਾ, ਪੜ੍ਹਾਈ ਤੇ ਆ ਬੜੀ ਜ਼ਰੂਰੀ, ਪਰ ਕੋਸ਼ਿਸ਼ ਕਰੋ ਜੇ ਸ਼ਨੀ ਐਤਵਾਰ ਬੱਚੇ ਨੂੰ ਛੁੱਟੀ ਹੋਵੇ ਨਾ, ਤੇ ਹੋਰ ਪਾਸੇ ਘੁੰਮਣ ਘੁਮਾਉਣ ਲਿਜਾਉਣ ਲਿਜਾਣ ਦੀ ਥਾਂ ਉਹਨੂੰ ਕਿਸੇ ਚੰਗੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਾਇਆ ਕਰੋ। ਜੇ ਪਤਾ ਲੱਗ ਜਾਏ ਵੀ ਅੱਜ ਵੇਲੇ ਫਲਾਣੇ ਥਾਂ ਤੇ ਸਤਸੰਗ ਹੋ ਰਿਹਾ ਸਮੇਤ ਬੱਚਿਆਂ ਦੇ, ਉੱਥੇ ਉਹਨੂੰ ਲੈ ਕੇ ਜਾਇਆ। ਬੱਚੇ ਦੀ ਉਮਰ ਹੁੰਦੀ ਹੈ 4 ਤੋਂ 9-10 ਸਾਲ ਤੱਕ, ਇਹਨਾਂ 6 ਸਾਲਾਂ ਵਿੱਚ ਜਿਹੜੀ ਗੱਲ ਬੱਚੇ ਦੇ ਅੰਦਰ ਘਰ ਕਰ ਜੇ ਉਹ ਫਿਰ ਮੁੜ ਕੇ ਨਿਕਲਦੀ ਨਹੀਂ। ਹੁਣ ਉਹ ਵੇਖ ਲਓ ਵੀ ਟੀਵੀ ਅੰਦਰ ਵੜਨਾ ਕਿ ਗੁਰੂ ਦੀ ਬਾਣੀ, ਉਹ ਸਾਡੀ ਮਰਜ਼ੀ ਹੈ। ਜੇ ਉਹਨਾਂ 6 ਸਾਲਾਂ ਵਿੱਚ ਬੱਚੇ ਨੂੰ ਟੀਵੀ ਦਾ ਸੁਭਾਅ ਪੈ ਗਿਆ ਤੇ ਉਹਨੇ ਟੀਵੀ ਤੋਂ ਬਚ ਨਹੀਂ ਸਕਣਾ, ਫਿਰ ਉੱਧਰ ਹੀ ਲੱਗਿਆ ਰਹਿ ਗਿਆ। ਜੇ ਉਹ 5-6 ਸਾਲ ਦੀ ਉਮਰ ਹੈ, ਜੇ ਗਾਉਣ ਵਾਲੇ ਸੁਣਨ ਦੀ ਆਦਤ ਪੈ ਗਈ ਫਿਰ ਉੱਧਰ ਨੂੰ ਰਹਿ ਗਏ। ਤੇ ਜੇ ਕਿਤੇ ਗੁਰੂ ਕਿਰਪਾ ਕਰੇ ਗੁਰਬਾਣੀ ਪੜ੍ਹਨ ਦਾ ਸੁਭਾਅ ਪੈ ਜਾਏ, ਨਿਤਨੇਮ ਕਰਨ ਦਾ ਸੁਭਾਅ ਪੈ ਜਾਏ, ਸਤਿਗੁਰੂ ਦੀ ਕਿਰਪਾ ਹੋਵੇ, ਤੇ ਫਿਰ ਜੇ ਉਹ ਰੋਮ ਰੋਮ ਵਿੱਚ ਬਾਣੀ ਵਸ ਜਾਏ ਤੇ ਉਹ ਫਿਰ ਸ਼ਰਧਾ ਕੋਈ ਤੋੜ ਨਹੀਂ ਸਕਦਾ ਜੇ ਬਣ ਜਾਏ। ਸੰਗਤ ਜੀ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਸਭ ਨੂੰ अपने बच्चों नूं जोड़न दा यतन करो। वेखो बचपन तो लैके साडी हमेशा ही यह कोशिश रहिंदी कि बच्चा साडा पढ़े। असीं कहिंदे आ बच्चा जे आखे ना अज अज तुहाडे ही बच्चे ने घरां च, जिहड़ा बच्चा तुहाडा चौथी पंजवीं क्लास च पढ़न वाला है किसे चंगे स्कूल च पढ़दा, जे ओह बच्चा आखे अपने माता पिता नूं कि मैं संगत विच जाना, मैं सेवा करनी है, मैनूं गुरुद्वारा साहिब जाण दिया करो, ते अज दा समां इदां दा कि माता पिता आखणगे पुत्रा पढ़ लिख लै, पढ़ाई कर लै, बाद च तूं सेवा करन ते ही आ, बाद तो तू सेवा ही करनी है, बाद च रब रब जपी, बाद च नाम जपी। बच्चा कहिंदा ठीक है फिर मैनूं पढ़न दिओ। जदों ओह बच्चा पढ़ाई करता रहिंदा, प्लस टू कर गया जां बीए कर गया जां कोई एमए कर गया, कोई ट्रिपल एमए कर गया, कोई पीएचडी कर गया, उस तो बाद कोई ही बच्चा हुंदा जिहड़ा 22-23 सालां दा हो के आखे हुण मैं इस पासे लगना, क्योंकि वह होर भी बड़ा कुछ पढ़ जांदा। आखो सतनाम, वह पढ़ाई दे नाल बड़ा कुछ पढ़ जांदा, फिर वह तो रह ही नहीं जांदा जिहड़ा 5-6 सालां दा सी, 5-6-7 सालां दा कहिंदा सी, हुण कित्थे, पहला जूड़ा भी सी, दस्तार भी सी, मुड़ के छड़ दिता सब कुछ, हुण ते ओह रहा ही नहीं, 25 साल दा हो गया, होर दा होर ही बन गया। ते जे कदे गुरु कृपा करे कोई बच्चा रह जाए, ओ फिर आखे कि मां 15 साल पहला तुहानूं आखिया सी मैनूं लग लैण दो चंगे पासे, हुण लग जा, आखणगे पढ़ाया कादे वास्ते, हुण कर नौकरी। आखो सतनाम, ਉਹ ਵਿਚਾਰਾ ਫਿਰ ਨੌਕਰੀ ਕਰਨ ਲੱਗ ਜਾਂਦਾ ਹੈ, ਹੁਣ ਲੱਗ ਜਾ, ਕਹਿੰਦੇ ਹੁਣ ਵਿਆਹ ਕਰਨਾ, ਚਲੋ ਜੀ ਵਿਆਹ ਹੁਣ ਲੱਗ ਜਾ, ਹੁਣ ਬੱਚੇ ਬੱਚੇ ਹੋ ਗਏ, ਹੁਣ ਲੱਗ ਜਾ, ਹੁਣ ਇਹਨਾਂ ਨੂੰ ਕੌਣ ਸਾਂਭੂ, ਫਿਰ ਬੱਚੇ ਸਾਂਭਦਾ। ਬਸ ਇੱਦਾਂ ਕਰਦਿਆਂ ਕਰਦਿਆਂ ਜ਼ਿੰਦਗੀ ਲੰਘ ਜਾਂਦੀ ਆ। ਮਰਨ ਕਿਨਾਰੇ ਪਿਆ ਹੁੰਦਾ, ਜਦੋਂ ਮੰਜੀ 'ਤੇ ਪਿਆ ਹੁੰਦਾ, ਨਬਜ਼ਾਂ ਹੱਥ ਵਿੱਚ ਫੜੀਆਂ ਹੀ ਰਹਿ ਜਾਂਦੀਆਂ ਨੇ, ਉਸ ਵੇਲੇ ਉਹ ਕਰਦਾ ਹਾਏ ਮੇਰੇ ਬੱਚੇ, ਹਾਏ ਮੇਰੀਆਂ ਧੀਆਂ, ਕਿਉਂਕਿ ਫਸ ਗਿਆ ਹੁਣ, ਉਹ ਫਿਰ ਰੋਂਦਾ ਹੈ, ਮੇਰੇ ਬੱਚੇ, ਮੇਰਾ ਪਰਿਵਾਰ, ਮੇਰੀ ਘਰਵਾਲੀ, ਮੇਰੀਆਂ ਧੀਆਂ, ਆਖਣਗੇ ਚੁੱਪ ਕਰ, ਹੁਣ ਵਾਹਿਗੁਰੂ ਦਾ ਨਾਂ ਲੈ। ਆਖੋ ਸਤਨਾਮ, ਹੁਣ ਆਖਣਗੇ ਰੱਬ ਰੱਬ ਕਰ ਲੈ, ਸਾਰੀ ਜ਼ਿੰਦਗੀ ਰੱਬ ਰੱਬ ਕਰਨ ਨੇ ਦਿੱਤਾ, ਹੁਣ ਜਪ ਲੈ ਗੁਰਮੁਖੋ, ਦੁਨੀਆਂ ਨੇ ਤੇ ਉਦਣ ਹੀ ਆਖਣਾ। ਬੱਚੇ ਨਹੀਂ ਆਖਣਗੇ ਬਾਪੂ ਤੂੰ ਕਰੀ ਚੱਲਿਆ ਕਰ ਸਿਮਰਨ, ਆਖਣਗੇ ਜੇ ਤਾਕਤ ਦੇ ਤੇ ਬਾਪੂ ਤੂੰ ਮੱਝਾਂ ਹੀ, ਤੂੰ ਐ ਮੱਝਾਂ ਲੈ ਜਾ ਕਰ ਖੇਤ, ਮੱਝਾਂ ਚਾਰ ਲਿਆਇਆ ਕਰ, ਜੇ ਹੋਰ ਨੀ ਕੁਝ ਹੁੰਦਾ ਤੇ ਤੂੰ ਆ ਚਾਹ ਦਿਆ ਕਰ, ਉੱਥੇ ਭਈਏ ਲਾਏ ਹੋਏ, ਆਹ ਕੰਮ ਕਰ ਲੈ, ਜਿੰਨਾ ਚਿਰ ਤਾਕਤ ਉਹਨਾਂ ਚਿਰ ਬੱਚੇ ਆਖਣਗੇ ਲੱਗਾ ਰਹੋ, ਛੱਡਦੇ ਨੀ ਖੇੜਾ, ਸਾਰੀ ਜ਼ਿੰਦਗੀ ਕੰਮ ਨਹੀਂ ਮੁੱਕਣੇ, ਕੰਮ ਮੁਕਾਉਂਦਿਆਂ ਮੁਕਾਉਂਦਿਆਂ ਅਸੀਂ ਮੁੱਕ ਜਾਣਾ, ਸਾਡੇ ਵੱਡੇ ਵਡੇਰੇ ਮੁੱਕ ਗਏ ਨੇ। ਜਦੋਂ ਮਰਨ ਕਿਨਾਰੇ ਹੁੰਦਾ ਉਦੋਂ ਫਿਰ ਦੁਨੀਆਂ ਇਕੱਠੀ ਹੋ ਗਈ, ਇਹ ਤੇ ਪਹਿਲਾਂ ਹੀ ਸੁਭਾਅ ਬਣਾਈਏ ਗੁਰਮੁਖੋ, ਨਹੀਂ ਤੇ ਆਦਤ ਪੈ ਜਾਂਦੀ ਆ ਫਿਰ ਨਹੀਂ ਗੱਲ ਬਣਦੀ, ਜਦੋਂ ਲਾਲਚ ਪੈ ਜਾ ਨਾ ਫਿਰ ਨਹੀਂ ਖਤਮ ਹੁੰਦਾ। ਇੱਕ ਦੁਕਾਨ ਤੇ ਹੀ ਰਹਿੰਦਾ ਸੀ ਹਰ ਵੇਲੇ, ਉਹਦੀ ਘਰ ਵਾਲੀ ਨੇ ਆਖਣਾ ਘਰ ਆ ਜਾ ਕਰੋ, ਕਹਿੰਦਾ ਨਾ ਉੱਥੇ ਮੇਰਾ ਜੀ ਬੜਾ ਲੱਗਦਾ, ਲਕਸ਼ਮੀ ਆਉਂਦੀ ਹੈ ਨਾ ਤਾਂ ਜੀ ਲੱਗਦਾ, ਦੁਕਾਨ ਤੇ ਹੀ ਰਿਹਾ ਕਰੇ, ਉੱਥੇ ਹੀ ਸੌਂ ਜਾ ਕਰੇ, ਰੋਟੀ ਵੀ ਉੱਥੇ ਮੰਗਾ ਲਿਆ ਕਰੇ, ਹਫ਼ਤੇ 'ਚ ਇੱਕ ਅੱਧਾ ਦਿਨ ਘਰ ਆਇਆ ਕਰੇ। ਐਸਾ ਦੁਕਾਨ ਵਿੱਚ ਫਸਿਆ, ਮਰਨ ਕਿਨਾਰੇ ਪਿਆ, ਡਾਕਟਰਾਂ ਨੇ ਜਵਾਬ ਦੇ ਦਿੱਤਾ ਘਰ ਲਿਆਂਦਾ ਜਾਂ ਨਿਕਲ ਰਹੀ ਸੀ, ਤੇ ਮਰਦਾ ਮਰਦਾ ਪੁੱਛਦਾ ਹੈ, ਕਹਿੰਦਾ ਮੈਨੂੰ ਦੱਸੋ ਤੇ ਸਹੀ, ਧਿਆਨ ਦੇਣਾ ਗੁਰਮੁਖੋ, ਮੰਜੇ ਤੇ ਪਿਆ ਮਰਦਾ ਮਰਦਾ ਪੁੱਛਦਾ ਘਰ ਵਾਲੀ ਨੂੰ, ਭਗਵਾਨੇ ਮੇਰਾ ਵੱਡਾ ਮੁੰਡਾ ਕਿੱਥੇ ਹੈ, ਕਹਿੰਦੀ ਜੀ ਸੱਜੇ ਪਾਸੇ ਖੜਾ, ਮੇਰਾ ਛੋਟਾ ਮੁੰਡਾ ਕਿੱਥੇ ਹੈ, ਕਹਿੰਦੀ ਜੀ ਖੱਬੇ ਪਾਸੇ ਖੜਾ, ਮੇਰਾ ਤੀਜਾ ਮੁੰਡਾ ਕਿੱਥੇ ਹੈ, ਉਹ ਜੀ ਤੁਹਾਡੇ ਪੁਆਂਦ ਵਾਲੇ ਪਾਸੇ ਖੜਾ ਹੈ, ਸਭ ਤੋਂ ਛੋਟਾ ਕਿੱਥੇ ਹੈ, ਕਹਿੰਦੇ ਸਰਹੰਦ ਵਾਲੇ ਪਾਸੇ ਖੜਾ, ਉਹ ਕਹਿੰਦੇ ਕਮਲੇ ਉਹ ਸਾਰੇ ਮੇਰੇ ਆਲੇ ਦੁਆਲੇ ਹੋਏ ਫਿਰਦੇ, ਉਹ ਦੁਕਾਨ ਸੁਣੀ ਪਈ ਆ, ਦੁਕਾਨ ਤੇ ਸੁਣੀ ਪਈ। ਗੁਰਮੁਖੋ ਅੰਤ ਵੇਲਾ ਹੈ, ਅੰਤ ਵੇਲੇ ਦੁਕਾਨ ਯਾਦ ਆ ਰਹੀ ਹੈ, ਰੱਬ ਯਾਦ ਨਹੀਂ ਆ ਰਿਹਾ ਤੇ ਆਉਣਾ ਵੀ ਨਹੀਂ। ਬੜੇ ਲੋਕ ਨੇ ਅੱਜ ਜਿਹੜੇ ਇਹ ਕਹਿੰਦੇ ਨੇ ਬਾਅਦ ਚ ਜਪ ਲਾਂਗੇ, ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਘਰ ਲੱਗੇ ਆਗ ਜਾਗ, ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ, ਰੋਏ ਪਛੋਤਾਈਏ ਜੈਸੇ ਤੋ ਸੰਗਰਾਮ ਸਮੇਂ, ਸਿੱਖਿਓ ਚਾਹੇ ਵੀਰ ਵਿਦਿਆ ਨੱਥਾ, ਉਦਮ ਜੈਤ ਪਦਵੀ ਨਾ ਪਾਈਏ। जैसे निस सोवत संघाती चले जात पाछे भौर भये भार बांध चले कत जाइए तैसे माया तंद अंध अवध विहाए जाए अंतकाल कैसे हर नाम लिभ लाइए। संगत जी ध्यान देना जरा, भाई गुरदास जी कहिंदे ने अग लग जाए ना जदों घर नूं ते कोई बंदा आके ठहर जो मैं खूह पट्टन लगा कादे वास्ते खूह पट्टांगा पानी कढांगा फिर अग बुझावांगा। कहिंदे कमलिया फिर ते सड़ जाना सारा कुछ पहला ही तैयारी रख। टाइम ते भी कदे खूह पट्टे गए घर नूं अग लगी पई है हुण कई चुकी फिरदा खूह पट्टना नहीं नहीं दुश्मन चढ़ के आ जाए जैसे तो संग्राम समय संग्राम आंदे ने युद्ध नूं जंग नूं ओ जंग होण लग तैयारी चा दुश्मन बूहे अगे आया खलोता है ए कहिंदा खलो जो जरा मैं जावां कादा की करन चलिया कहिंदा निशाना सिखण फिर आके लड़ना रुक जो जरा। ओ कहिंदे भाई जे दुश्मन चढ़ के आ जाए ना ते टाइम ते शस्त्र विद्या नहीं सिखी जांदी हुंदी पहला ही तैयारी रखो। गए होइए किते बेभेता राह होवे सवेरे रह जाइए सुते नाल दे उठ के चले जाण ते कहिंदे फिर समान चुक के किधर नूं जाएगा हिम्मत कर ते जे सारी जिंदगी माया दियां धंधियां धंधारियां च पै के लंघ गई आ ना तैसे माया धंध अंध अवध विहाए जाए अंतकाल कैसे हर नाम लिव लाइए। जे सारी जिंदगी तेरी दुकान ते लंघी आ ते अंत वेले दुकान ही याद आएगी फिर रब रा याद नहीं आना। अब ना भजस भजस कब पाई आवे अंत ना भजया जाई। कहिंदे भाई भजया नहीं जाना फिर नहीं सिमरन होना। एक महापुरुष कहिंदे हुंदे सी आवे अंत ना भजया जाई भी भजया भी नहीं जाना आखो सतनाम भी ये भी गल सच भजया भी नहीं जाना ते भजया भी नहीं जाना। कोई है मौत तो भजन वाला कोई भी नहीं वो ते आ जाना
तेथो नाम जपया नहीं जाना जदों तेरा काल आ गया
ਭਜਸ ਕਬ ਭਾਈ ਆਵੇ ਅੰਤ ਨਾ ਭਜਿਆ। ਜੇ ਅੰਤ ਦਾ ਸਮਾਂ ਆ ਗਿਆ ਫਿਰ ਨਹੀਂ ਗੱਲ ਬਣਨੀ। ਤੈਸੇ ਮਾਇਆ ਧੰਦ ਅੰਧ ਅਬਦ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵਲਾਈ। ਜੇ ਸਾਰੀ ਜ਼ਿੰਦਗੀ ਪੀਂਦਾ ਰਿਹਾ ਹੋਏਗਾ ਨਾ ਤੇ ਮਰਨ ਵੇਲੇ ਆਖੋ ਬਾਪੂ ਜੀ ਆਖੋ, ਵਾਹਿਗੁਰੂ ਆਖੇਗਾ ਪਊਆ। ਤੁਸੀਂ ਆਖੋ ਵਾਹਿਗੁਰੂ, ਬਾਪੂ ਜੀ ਰਾਮ ਰਾਮ ਆਖੇਗਾ ਦੀਆ। ਉਹਨੇ ਕਿੱਥੇ ਫਿਰ ਬਾਪੂ ਜੀ ਵਾਹਿਗੁਰੂ ਮੁਰਗਾ ਇਹੀ ਕਹਿਣਾ ਉਹਨੇ। ਰੱਬ ਰੱਬ ਕਿੱਥੇ ਕਰ ਲੂ ਫਿਰ ਭਾਈ? ਇਹ ਤੇ ਜੇ ਪਹਿਲਾ ਸੁਭਾਅ ਪਿਆ ਹੋਏਗਾ ਨਾ, ਕਮਾਈ ਕਰਨ ਵਾਲਿਆਂ ਨੂੰ ਕਹਿਣਾ ਨਹੀਂ ਪੈਂਦਾ, ਜਿਹੜੇ ਸਿਮਰਨ ਕਰਨ ਵਾਲੇ ਨੇ ਉਹ ਤੇ ਆਪੇ ਹੀ ਬਜ਼ੁਰਗ ਮੰਜਿਆਂ ਤੇ ਪਏ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ। ਉਹਨਾਂ ਦੀ ਮਾਲਾ ਤੇ ਆਪੇ ਹੀ ਫਿਰਦੀ ਰਹਿੰਦੀ ਆ। ਤੇ ਮੈਂ ਬੜੀ ਵਾਰੀ ਅਰਜ਼ ਕੀਤੀ ਆ, ਗੁਰਮੁਖਾ ਤੇਰੀ ਦਾੜੀ ਚਿੱਟੀ ਤਾਦੀ ਸੋਹਣੀ ਲੱਗਦੀ ਹੈ, ਗੋਦੀ ਵਿੱਚ ਤੇਰਾ ਪੋਤਰਾ ਬੈਠਾ ਤੇ ਤੂੰ ਉਹਨੂੰ ਗੁਰੂ ਗੋਬਿੰਦ ਸਿੰਘ ਦੀ ਸਾਖੀ ਪਿਆ ਸੁਣਾਏ, ਉਹਨੂੰ ਸਾਹਿਬਜ਼ਾਦਿਆਂ ਦਾ ਇਤਿਹਾਸ ਪਿਆ ਸੁਣਾਏ, ਆਪਣੇ ਪੋਤਰੇ ਨੂੰ ਬਾਬੇ ਨਾਨਕ ਦੇ ਬਚਨ ਸੁਣਾਏ ਤੇ ਪੋਤਰੇ ਤੋਂ ਵਧੀਆ ਮੰਗਾਉਂਦਾ ਤੂੰ ਚੰਗਾ ਨਹੀਂ ਲੱਗਦਾ, ਤੇਰੀ ਦਾੜੀ ਚਿੱਟੀ ਤਾਦੀ ਸੋਹਣੀ ਲੱਗਦੀ ਹੈ, ਤਾਂ ਹੀ ਫੱਬਦੀ ਹੈ ਮੂੰਹ ਉੱਤੇ। ਤੇ ਉਹ ਕਈ ਖਿਮਾ ਕਰਨ ਅੱਜ ਪੋਤਰੇ, ਕਈ ਵਾਰੀ ਪੋਤਰੇ ਦੋਤਰੇ ਵੀ ਨੇ ਜਿਹੜੇ ਦਾਦੇ ਨੂੰ ਗਲੀਆਂ ਚੋਂ ਚੁੱਕ ਚੁੱਕ ਲਿਆਉਂਦੇ ਨੇ। ਕਿੱਡੇ ਮਾੜੇ ਕਰਮ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਘਰ ਵਿੱਚ ਸਤਿਕਾਰ ਨਹੀਂ। ਲਾਂਤਾਂ ਪੈਂਦੀਆਂ ਨੇ, ਸਾਡਾ ਬੁੜਾ ਸੀ ਬਾਪੂ ਨਹੀਂ ਫਿਰਦਾ ਕਹਿੰਦੇ ਬਾਅਦ ਚ, ਸਾਡੇ ਬੁੜੇ ਦਾ ਭੱਠਾ ਬਹਿ ਗਿਆ, ਜ਼ਮੀਨ ਤੇ ਬੜੀ ਸੀ ਸਾਰੀ ਕੋਈ ਵੇਚ ਗਿਆ, ਨਸ਼ਿਆਂ ਚ ਰੋੜ ਗਿਆ, ਹੋ ਗਿਆ ਸਤਿਕਾਰ। ਜੇ ਘਰ ਵਿੱਚੋਂ ਆਹ ਕੁਝ ਮਿਲਿਆ ਬਾਹਰ ਕਿੱਥੋਂ ਮਿਲੂ ਬਈ? ਤੇ ਕੋਹ ਨੇ ਜਿਹੜੇ ਰੰਗੇ ਹੋਏ ਉਹਨਾਂ ਦੇ ਫਿਰ ਪੋਤਰੇ ਦੋਤਰੇ ਅੱਗੇ ਤੱਕ ਕਹਿੰਦੇ ਨੇ। ਸਾਡੀ ਪੀੜ੍ਹੀ ਚ ਜਿਹੜਾ ਸਾਡਾ ਬਜ਼ੁਰਗ ਸੀ ਨਾ ਪੜਦਾਦਾ ਸਾਡਾ, ਉਹਨੇ ਬੜੀਆਂ ਜੇਲਾਂ ਕੱਟੀਆਂ, ਉਹਨੇ ਬੜੀ ਕਮਾਈ ਕੀਤੀ। ਸਾਡਾ ਦਾਦਾ ਦਾਦਾ ਨਹੀਂ ਸੀ, ਉਹ ਤੇ ਸੰਤ ਸੀ, ਆਖੋ ਸਤਨਾਮ। ਸਾਡੀ ਦਾਦੀ ਬੜੀ ਕਮਾਈ ਵਾਲੀ ਸੀ, ਸਾਡੀ ਮਾਂ ਤੇ ਭਗਤਣੀ ਸੀ। ਏਦਾਂ ਦੇ ਜੀਵਨ ਬਣਾਈਏ ਕਿ ਸਾਡੇ ਵੀ ਸਾਨੂੰ ਵੀ ਕੋਈ ਆਖੇ ਖਿਮਾ ਕਰਨਾ, ਅਸੀਂ ਲਾਂਤਾਂ ਹੀ ਖੱਟ ਕੇ ਲਿਜਾਵਾਂਗੇ। ਕੋਈ ਕਰਮਾਂ ਵਾਲਾ ਹੈ ਜਿਹੜਾ ਆਪਣਾ ਜੀਵਨ ਬਣਾ ਲਏ ਤੇ ਅਜੇ ਵੀ ਕੁਛ ਨਹੀਂ ਵਿਗੜਿਆ, ਸਵੇਰ ਦਾ ਭੁੱਲਿਆ ਸ਼ਾਮ ਨੂੰ ਮੁੜ ਆਵੇ, ਉਹਨੂੰ ਭੁੱਲਿਆ ਨਹੀਂ ਆਉਂਦੇ ਭਾਈ। ਕੋਸ਼ਿਸ਼ ਕਰੀਏ, ਸਭ ਕੁਝ ਹੋ ਸਕਦਾ, ਕੁਛ ਵੀ ਨਾਮੁਮਕਿਨ ਨਹੀਂ। ਸਤਸੰਗ ਜੀ, ਕੁਛ ਵੀ ਇੰਪੋਸੀਬਲ ਨਹੀਂ। ਮੈਂ ਇੱਕ ਜਗ੍ਹਾ ਖਲੋਤਾ ਸਾਂ, ਉੱਥੇ ਕਿਸੇ ਦੇ ਘਰ ਗਏ ਪਟਿਆਲੇ, ਉੱਥੇ ਲਿਖਿਆ ਇੰਪੋਸੀਬਲ, ਉਹਦੇ ਥੱਲੇ ਪੰਜਾਬੀ ਚ ਲਿਖਿਆ ਉਹਨਾਂ ਨੇ, ਕਹਿੰਦੇ ਸ਼ਬਦ ਨੂੰ ਤੋੜ ਕੇ ਪੜ੍ਹੋ, ਇਹ ਤੇ ਆਪ ਕਹਿ ਰਿਹਾ ਆਈ ਐਮ ਪੋਸੀਬਲ। ਆਖੋ ਸਤਨਾਮ। ਜੇ ਤੇ ਪੜ੍ਹੋਗੇ ਇਕੱਠਾ ਫਿਰ ਤੇ ਆ ਇੰਪੋਸੀਬਲ, ਤੇ ਜੇ ਇਹਨਾਂ ਸ਼ਬਦਾਂ ਨੂੰ ਤੋੜ ਦਿਓ ਤੇ ਉਹਦਾ ਬਣ ਜਾਂਦਾ ਆਈ ਐਮ ਪੋਸੀਬਲ, ਕਿ ਦੁਨੀਆਂ ਵਿੱਚ ਕੁਛ ਵੀ ਨਾਮੁਮਕਿਨ ਨਹੀਂ, ਸਭ ਕੁਝ ਹੋ ਸਕਦਾ। ਧਿਆਨ ਦੇਣਾ ਭਾਈ ਭਗਤਾ ਤੇ ਮਾਤਾ ਜਿਉਣੀ, ਭਾਈ ਦੀਪੇ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ। ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ, ਦੀਦਾਰ ਹੋਏ, ਸਾਰਾ ਪਰਿਵਾਰ ਮਰ ਦੇ ਦਰਸ਼ਨ ਕਰਕੇ ਵਾਪਸ ਚੱਲਿਆ, ਭਾਈ ਦੀਪੇ ਨੂੰ ਕਹਿੰਦੇ ਚੱਲ ਚੱਲੀਏ, ਕਹਿੰਦਾ ਹੁਣ ਨਹੀਂ ਜਾਣਾ। ਆਖੋ ਸਤਨਾਮ। ਹੁਣ ਤੇ ਬਸ ਮੈਂ ਇਸੇ ਦਰ ਦਾ ਕੂਕਰ ਬਣ ਜਾਣਾ, ਮੈਂ ਨਹੀਂ ਜਾਣਾ। ਮਾਤਾ ਪਿਤਾ ਨੇ ਆਖਿਆ ਚੱਲ ਚੱਲੀਏ, ਕਹਿੰਦੇ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਖਣ ਲੱਗੇ ਸੱਚੇ ਪਾਤਸ਼ਾਹ, ਆ ਸਾਡਾ ਪੁੱਤਰ ਹੈ ਭਾਈ ਦੀਪਾ, ਇਹ ਆਂਦਾ ਮੈਂ ਵਾਪਸ ਨਹੀਂ ਜਾਣਾ। ਸੱਚੇ ਪਾਤਸ਼ਾਹ ਆਖਣ ਲੱਗੇ ਫਿਰ ਰਹਿਣ ਦਿਓ, ਇੱਥੇ ਹੀ ਕਰਨ ਦਿਓ ਸੇਵਾ,